ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਦੋਂ ਧਰੂ ਮੰਡਲ ਵਿੱਚ ਪਹੁੰਚਦੇ ਨੇ ਤਾਂ ਭਾਈ ਮਰਦਾਨਾ ਜੀ ਨੇ ਧਰੂ ਭਗਤ ਜੀ ਦੀ ਕਥਾ ਦੇ ਸੁਣਾਉਣ ਬਾਬਤ ਕਿਹਾ, ਧਰੂ ਬਾਬਤ ਜੀ ਬਾਰੇ ਗੁਰੂ ਸਾਹਿਬ ਜੀ ਆਪ ਜੀ ਦੱਸਣਾ ਕਰੋ। ਗੁਰੂ ਸਾਹਿਬ ਜੀ ਨੇ ਦੱਸਣਾ ਕੀਤਾ ਕਿ ਉਹ ਤਾਨਪਦ ਰਾਜਾ, ਉਹਦੀਆਂ ਦੋ ਰਾਣੀਆਂ ਸਨ ਸੁਰਿਚਾ ਤੇ ਸੁਨੀਤਾ, ਜਿਨ੍ਹਾਂ ਦੇ ਵਿੱਚੋਂ ਇੱਕ ਰਾਣੀ ਸੁਰਿਚਾ ਦੇ ਨਾਲ ਉਹ ਬਹੁਤ ਪਿਆਰ ਸਨੇਹ ਕਰਦਾ ਸੀ, ਪਰ ਸੁਨੀਤਾ ਨੂੰ ਨਹੀਂ ਸੀ ਪੁੱਛਦਾ। ਸੁਨੀਤਾ ਦਾ ਪੁੱਤਰ ਸੀ ਧਰੂ। ਇੱਕ ਦਿਨ ਖੇਡਦਾ ਖੇਡਦਾ ਧਰੂ ਪਿਤਾ ਦੀ ਗੋਦ ਵਿੱਚ ਜਾ ਬੈਠਾ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ ਭਗਤ ਭਾਈ ਗੁਰਦਾਸ ਜੀ। ਮਤਰੇਈ ਮਾਂ ਸੁਰਿਚਾ ਨੇ ਜਦੋਂ ਵੇਖਿਆ ਕਿ ਧਰੂ ਪਿਤਾ ਦੀ ਗੋਦ ਵਿੱਚ ਬੈਠਾ ਤੇ ਬਾਂਹ ਤੋਂ ਪਕੜ ਕੇ ਉਠਾਲ ਦਿੱਤਾ, ਕਹਿਣ ਲੱਗੀ ਕਿ ਜੇ ਪਿਤਾ ਦੀ ਗੋਦ ਦਾ ਆਨੰਦ ਮਾਣਨਾ ਤਾਂ ਮੇਰੇ ਕੁੱਖ ਤੋਂ ਜਨਮ ਲੈਣਾ ਸੀ। ਤਾਂ ਧਰੂ ਉਸੇ ਵਕਤ ਮਤਰੇਈ ਮਾਂ ਦੇ ਇਹ ਬੋਲ ਸੁਣ ਕੇ ਆਪਣੀ ਮਾਤਾ ਦੇ ਕੋਲ ਆਇਆ ਤੇ ਪੁੱਛਣ ਲੱਗਾ ਕਿ ਕੀ ਕਾਰਨ ਹੈ ਮੈਨੂੰ ਮਤਰੇਈ ਮਾਂ ਨੇ ਪਿਤਾ ਦੀ ਗੋਦ ਵਿੱਚ ਉਠਾਲ ਦਿੱਤਾ। ਮੈਨੂੰ ਕਿਹੜਾ ਉਹ ਉਦਮ ਕਰਨਾ ਚਾਹੀਦਾ ਹੈ ਜਿਹਦੇ ਨਾਲ ਮੈਂ ਪਿਤਾ ਦੀ ਗੋਦ ਦਾ ਆਨੰਦ ਮਾਣ ਸਕਾਂ, ਮੈਨੂੰ ਇਹ ਰਾਜ ਭਾਗ ਮਿਲ ਸਕੇ। ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ, ਪਰਮੇਸ਼ਰ ਆਰਾਧੀਐ ਜਿੱਦੋ ਹੋਈਐ ਪਤਤ ਪੁਨੀਤਾ। ਤਾਂ ਮਾਂ ਕਹਿਣ ਲੱਗੀ ਕਿ ਬਿਲਕੁਲ ਮਤਰੇਈ ਮਾਂ ਨੇ ਜੋ ਬੋਲ ਕਹੇ ਨੇ ਉਹ ਠੀਕ ਨੇ, ਬਿਨਾਂ ਕਰਮਾਂ ਤੋਂ ਸੁੱਖ ਦੀ ਪ੍ਰਾਪਤੀ ਨਹੀਂ, ਬਿਨਾਂ ਕਰਮਾਂ ਤੋਂ ਰਾਜ ਭਾਗ ਨਹੀਂ ਮਿਲਦਾ, ਤੇ ਜੇ ਤੂੰ ਰਾਜ ਭਾਗ ਮਾਨਣਾ ਚਾਹੁੰਦਾ ਪ੍ਰਾਪਤ ਕਰਨਾ ਚਾਹੁੰਦਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰ, ਉਹਦਾ ਸਿਮਰਨ ਕਰ, ਜਿਹਦੇ ਸਿਮਰਨ ਕਰਨ ਦੇ ਨਾਲ ਜਿਹੜੇ ਵੈਰੀ ਨੇ ਉਹ ਵੀ ਮਿੱਤਰ ਬਣ ਜਾਂਦੇ ਨੇ, ਰਾਜ ਭਾਗ ਜੋ ਮਨ ਵਿੱਚ ਕਾਂਖਾ ਹੋਵੇ ਉਹ ਪੂਰੀ ਹੋ ਜਾਂਦੀ ਹੈ। ਹੁਣ ਇੱਥੋਂ ਮਾਤਾ ਦਾ ਉਪਦੇਸ਼ ਸੁਣ ਕੇ ਧਰੂ ਜੀ ਭਗਤੀ ਕਰਨ ਵਾਸਤੇ ਕਿਵੇਂ ਘਰ ਵਰ ਤਿਆਗ ਕੇ ਚੱਲਦੇ ਨੇ, ਆਓ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਚੋਪਈ ਸੁਨਿਓ ਮਾਤੇ ਉਪਦੇਸ਼ ਵਿਸਾਲਾ।
ਜਦੋਂ ਇਸ ਪ੍ਰਕਾਰ ਦੇ ਨਾਲ ਧਰੂ ਨੂੰ ਇਹਨਾਂ ਦੀ ਮਾਤਾ ਨੇ ਸ਼ੁਭ ਉਪਦੇਸ਼ ਜਿਹੜਾ ਸੀ ਉਹ ਦਿੱਤਾ ਕਿ ਪਰਮੇਸ਼ਰ ਦੀ ਬੰਦਗੀ ਕਰਨ ਦੇ ਨਾਲ, ਪਰਮੇਸ਼ਰ ਦੀ ਇਬਾਦਤ ਕਰਨ ਦੇ ਨਾਲ ਰਾਜ ਭਾਗ ਦੀ ਪ੍ਰਾਪਤੀ ਹੁੰਦੀ ਹੈ, ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਜੇ ਤੂੰ ਰਾਜ ਭਾਗ ਮੰਨਣਾ ਚਾਹੁੰਦਾ, ਪ੍ਰਾਪਤ ਕਰਨਾ ਚਾਹੁੰਦਾ ਤੇ ਪ੍ਰਭੂ ਦੀ ਬੰਦਗੀ ਕਰ, ਸਿਮਰਨ ਕਰ। ਹੁਣ ਮਾਤਾ ਦਾ ਇਹ ਸ਼ੁਭ ਉਪਦੇਸ਼ ਇਸ ਪ੍ਰਕਾਰ ਦੇ ਨਾਲ ਜਦੋਂ ਧਰੂ ਜੀ ਨੇ ਸੁਣਿਆ,
ਹਿਰਦੇ ਤੀਰ ਤਰੀ ਤੈ ਕਾਲਾ,
ਤੇ ਮਨ ਅੰਦਰ ਹੁਣ ਉਸੇ ਵਕਤ ਧੀਰਜ ਧਾਰ ਲਿਆ, ਮਨ ਨੂੰ ਧੀਰਜ ਆ ਗਿਆ ਜਦੋਂ ਮਾਤਾ ਨੇ ਉਪਦੇਸ਼ ਦਿੱਤਾ ਕਿ ਬਿਨਾਂ ਕਰਮਾਂ ਤੋਂ ਸੁੱਖਾਂ ਦੀ ਪ੍ਰਾਪਤੀ ਨਹੀਂ, ਸ਼ੁਭ ਕਰਮ ਕਰਨੇ ਪੈਂਦੇ ਨੇ, ਸ੍ਰੇਸ਼ਟ ਕਰਮ ਕਰਨ ਦੇ ਨਾਲ ਹੀ ਸੁੱਖ ਮਿਲਦਾ ਹੈ। ਤਾਂ ਇਹ ਸੁਣ ਕੇ ਮਨ ਦੇ ਅੰਦਰ ਧੀਰਜ ਧਾਰਨ ਕੀਤਾ ਹੈ,
पूरन त्रिन समपुर को त्यागी।
उसे वक्त माता दा उपदेश सुन के ध्रुव जी ने उसे वक्त जड़ा सी घर बार शहर जड़ा सी छड़ दिता त्याग दिता है।
मधुबन को गमनियो वड भागी।
वड्डे भागा वाले ध्रुव जी उस परमेश्वर दी इबादत करन लई भगती करन दे लई मधुबन ए मथुरा दे नेड़े जमुना दे किनारे ते एक जंगल है मधुबन जंगल। ओ मधुबन जंगल दे विच भगती करन लई परमेश्वर दी इबादत करन दे लई चल पए हन।
नारद सुन कर सब बिरतंता।
हुन इधरों नारद जी ने सारा बिरतांत सुनिया कि ध्रुव दे नाल इस तरह होण दे नाल मतरेई वलों जिहा सलूक करन दे कारण छोटी उम्र दा बालक जिहदी उम्र तकरीबन 5 साल है ओ भगती करन वास्ते जंगल वल नू चल पिया है। सारा जिहड़ा वृतांत नारद जी ने सुनिया है।
मिलियो आन मग माई तुरंता।
ते हुण तुरंत उधरो नारद जी भी चल पए। तुरंत चल करके रस्ते दे विच आर के ध्रुव जी नू मिले हन।
ध्रुव मन की लख कर रिखी राई।
ते रिखी राई जड़े ऋषियां दे राजे नारद ने जड़े ध्रुव दे मन दे सी ओ जानना कीती है।
सिर पर कर पर से ओ हित लाई।
ते हुण ध्रुव जी दे कोल पहुंच के इस बालक दे सिर दे उते अपना हाथ रखिया ध्रुव जी नू प्यार कीता है नारद जी ने।
बाल आर बल मृदु विशाला।
ते वेखिया के ध्रुव दी उम्र बहुत छोटी है बचपन है बाल अवस्था है हिरदा जड़ा वो बहुत कोमल है।
सुन बिमात बच पा उरसाला।
ते मित्रेई मां दे कठोर बोल सुन के हिरदे दा विन्या जाना एक सुभावक गल है। बच्चा जे उन्हों कोई प्यार करे ते बच्चा उस प्यार दे विच बड़ी खुशी महसूस करदा है ते जे बच्चे नू किते झिड़क दईए ते बच्चे दा कोमल हिरदा जड़ा है ओ विन्या जांदा है। ते हुण उधर पिता दी गोद दा आनंद मान रहा ध्रुव ते मित्रेई मां ने बोल कबोल बोलदिया बाह तो फड़ के गोद विचो बाहर कढ़ दिता बड़े कठोर शब्द बोले। ते हुण उन्हां कठोर शब्दां दे नाल ध्रुव जी दा हिरदा विन्या जाना सुभावक है क्योंकि बाल अवस्था हिरदा बहुत कोमल है।
बिगसत बानी बदन बखानी।
इस प्रकार दे नाल बिगसत बानी बदन बखानी जड़ा सी बाल अवस्था दे विच जदों ए बचन ध्रुव जी नू कहना किते ओ जड़ा हिरदा सी ओ खेड़ा दे विच आया है।
सिस तब बैन मानी अमानी।
कहन लगे नारद जी कहन लगे हे बालक तेरी उम्र जड़ी बहुत छोटी है इस उम्र दे विच ता जे आदर मिल गया ता कोई गल नहीं जे अनादर हो गया ता कोई गल नहीं ए उम्र ता आदर अनादर दी पहचान नहीं कर दे इन्हां गल्लां विच नहीं पैंदी।
खान पान खेलन रस रीता।
ए उम्र ता खेडन दी है खान पीन दी है आनंद मानन दी है। जिहड़ी ध्रुव जी तुहाडी अजे उम्र है छोटी बाल अवस्था है
इने
ए अजे जिहड़ी तुहाडी खान पीन दी उम्र खेडन दी उम्र है।
इने चाहा तू क्यों विपरीता।
ते इसले तू ए सारा कुछ छड़ के क्यों उल्ट रस्ता धारण कीता क्योंकि इस उम्र दे विच खेड प्यारी लगदी है खान पान चंगा लगदा है इस उम्र दियां खेडां चंगियां लगदियां ने ओ सारियां नू त्याग करके छड़ करके ध्रुव जी तुसी क्यों उल्ट जड़ी रेत ओ राह फड़िया है।
अभी ज्ञान की नस प्रिया।
हुणे तुसी ज्ञान प्राप्त करन दी इच्छा किवें मन विच धारण कर ली क्योंकि उम्र बहुत छोटी है इस उम्र दे विच ज्ञान प्राप्त करन दी इच्छा धारण करनी ਇਹ ਤਾਂ ਅਜੇ ਬਾਲਪਨ ਬਚਪਨ ਜਿਹੜਾ ਉਹ ਖੇਡਣ ਦਾ, ਹੱਸਣ ਖੇਡਣ ਦਾ, ਆਨੰਦ ਮਾਣਨ ਦਾ ਸਮਾਂ ਹੈ। ਪਰ ਇਸ ਉਮਰ ਦੇ ਵਿੱਚ ਗਿਆਨ ਨੂੰ ਪ੍ਰਾਪਤ ਕਰਨ ਦੀ ਇੱਛਾ ਤੁਸੀਂ ਕਿਵੇਂ ਧਾਰਨ ਕਰ ਲਈ?
ਤਾਂ ਪਰ ਸੁਣੋ ਬਾਤ ਮਮਲੀਹਾ,
ਤੇ ਕਹਿਣ ਲੱਗੇ ਇਸ ਕਰਕੇ ਧਰੂ ਨੂੰ ਹੁਣ ਨਾਰਦ ਜੀ ਦੱਸ ਰਹੇ ਨੇ ਕਿ ਮੇਰੀ ਜਿਹੜੀ ਗੱਲ ਧਿਆਨ ਨਾਲ ਸੁਣੋ, ਜਿਹੜੀ ਭਗਤੀ ਕਰਨ ਦੀ ਜੋ ਮਰਿਆਦਾ ਹੈ ਉਹਦੇ ਬਾਬਤ ਸੁਣਨਾ ਕਰੋ।
ਜਬ ਪ੍ਰਾਣੀ ਕੋ ਉਪਜੇ ਗਿਆਨਾ।
ਹੁਣ ਧਰੂ ਨੂੰ ਦਰਸ ਦੱਸਣ ਲੱਗੇ ਨਾਰਦ ਜੀ। ਨਾਰਦ ਕਹਿਣ ਲੱਗਾ ਕਿ ਜਦੋਂ ਭਗਤੀ ਕਰਦੇ ਆ, ਪਰਮੇਸ਼ਰ ਦੀ ਬੰਦਗੀ ਕਰਦੇ ਆ, ਉਸ ਪ੍ਰਭੂ ਦੀ ਆਰਾਧਨਾ ਕਰਦੇ ਆ ਜੀਵ ਨੂੰ ਗਿਆਨ ਦੀ ਪ੍ਰਾਪਤ ਹੋ ਜਾਂਦੀ ਹੈ, ਹਿਰਦੇ ਵਿੱਚ ਗਿਆਨ ਉਪਜਦਾ ਹੈ।
ਸ਼ਤਰੂ ਮਿੱਤਰ ਦੁੱਖ ਸੁੱਖ ਸਮਾਨਾ।
ਤੇ ਜਿਹੜੇ ਉੱਥੇ ਜਾ ਕੇ ਤਾਂ ਫਿਰ ਨਾ ਕੋ ਮੇਰਾ ਦੁਸ਼ਮਣ ਰਿਹਾ, ਨਾ ਹਮ ਕਿਸਕੇ ਬੈਰ ਆਈ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਣ ਵਾਲੀ ਅਵਸਥਾ ਬਣ ਜਾਂਦੀ ਹੈ। ਉੱਥੇ ਸ਼ਤਰੂ ਤੇ ਮਿੱਤਰ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਕੋਈ ਭੇਦ ਭਿੰਨ ਭਾਵ ਨਹੀਂ ਰਹਿ ਜਾਂਦਾ, ਭੇਦ ਭਾਵ ਖਤਮ ਹੋ ਜਾਂਦਾ ਹੈ ਤੇ ਦੁੱਖ ਤੇ ਸੁੱਖ ਇੱਕ ਸਮਾਨ ਹੋ ਜਾਂਦੇ ਨੇ। ਅਜਿਹੀ ਅਵਸਥਾ ਉੱਥੇ ਜਾ ਕੇ ਬਣ ਜਾਂਦੀ ਹੈ ਜਦੋਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ।
ਤੋ ਤਪ ਕਰਨ ਬਾਦ ਹੈ ਤੇਰੋ।
ਇਸ ਕਰਨ ਲਈ ਤਪ ਕਰਨ ਬਾਦ ਹੈ ਤੇਰੋ, ਜਿਹੜਾ ਤੂੰ ਇਹ ਤਪ ਕਰਨ ਦਾ ਮਨ ਵਿੱਚ ਇੱਛਾ ਧਾਰਨ ਕੀਤੀ ਹੈ।
ਹਟੋ ਜਾਓ ਗ੍ਰਹਿ ਕਰੋ ਬਸੇਰੋ।
ਤੂੰ ਹੁਣ ਇਹ ਤਪ ਕਰਨ ਦੀ ਜਿਹੜੀ ਜਿੱਦ ਹੈ ਇਹਨੂੰ ਛੱਡ ਦੇ, ਇਹਨੂੰ ਛੱਡ ਕਰਕੇ ਜਾਓ ਘਰ ਦੇ ਵਿੱਚ ਸੁੱਖ ਦੇ ਸਹਿਤ ਵਸਣਾ ਕਰੋ।
ਜੇ ਤੋ ਸੁਖ ਤੁਝ ਦੇ ਬਿਮਾਤਾ।
ਜਿਹੜੀ ਤੁਹਾਡੀ ਮਤਰੇਈ ਮਾਂ ਹੈ, ਜਿੰਨਾ ਕੁ ਤੁਹਾਨੂੰ ਸੁੱਖ ਦਿੰਦੀ ਹੈ ਉਨਾ ਕੁ ਸੁਖ ਜਾ ਕੇ ਤੁਸੀਂ ਉਹ ਲੈ ਕੇ ਮਾਨਣਾ ਕਰੋ।
ਤਿਤੋ ਜਾਏ ਭੋਗੋ ਹੇ ਤਾਤਾ।
ਇਹ ਬਾਲਕ ਉਨਾ ਸੁਖ ਮਾਂ ਦੇ ਕੋਲੋਂ ਜਿੰਨਾ ਕੁ ਮਿਲੇ, ਜਿੰਨਾ ਕੁ ਪਿਆਰ ਕਰੇ, ਜਿੰਨਾ ਕੁ ਸੁਖ ਦੇਵੇ, ਉਹ ਪਿਆਰ ਨੂੰ ਉਸ ਸੁਖ ਨੂੰ ਜਾ ਕੇ ਘਰ ਦੇ ਵਿੱਚ ਸੁਖ ਦੇ ਸਾਥ ਮਾਨਣਾ ਕਰੋ।
ਕਰ ਸੰਤੋਖ ਰਹੋ ਕਰ ਮਾਈ।
ਹਿਰਦੇ ਦੇ ਵਿੱਚ ਸੰਤੋਖ ਦੀ ਬਿਰਤੀ ਨੂੰ ਧਾਰਨ ਕਰਕੇ ਘਰ ਦੇ ਵਿੱਚ ਵਸਣਾ ਕਰੋ।
ਆਹੋ ਵਤਸ ਬਨ ਕੁਛ ਸੁਖ ਨਾਈ।
ਕਹਿਣ ਲੱਗੇ ਅਜੇ ਤੁਸੀਂ ਬਾਲਕ ਹੋ। ਧਰੂ ਨੂੰ ਕਹਿਣ ਲੱਗੇ ਬਾਲ ਅਵਸਥਾ ਛੋਟੀ ਉਮਰ ਹੈ ਤੇ ਇਸ ਕਰਕੇ ਬਨ ਕੁਛ ਸੁਖ ਨਾਈ, ਜੰਗਲ ਦੇ ਵਿੱਚ ਜਾ ਕੇ ਸੁਖ ਨਹੀਂ ਮਿਲਣਾ। ਜੰਗਲ ਦੇ ਵਿੱਚ ਜਾ ਕੇ ਤਾਂ ਰਹਿਣਾ ਬਹੁਤ ਕਠਿਨ ਹੈ, ਜੰਗਲੀ ਜਾਨਵਰ ਨੇ, ਉੱਥੇ ਖਾਣ ਵਾਸਤੇ ਕੁਛ ਮਿਲਣਾ ਨਹੀਂ, ਸਰਦੀ ਦਾ ਗਰਮੀ ਦਾ ਮੌਸਮ ਆਉਣਾ, ਜੰਗਲ ਦੇ ਵਿੱਚ ਜਾ ਕੇ ਕੋਈ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ, ਉੱਥੇ ਦੁੱਖ ਹੀ ਪਹਿਲਾਂ ਸਹਿਣ ਕਰਨਾ ਪਵੇਗਾ, ਇਸ ਕਰਕੇ ਘਰ ਦੇ ਵਿੱਚ ਜਾ ਕੇ ਸੁੱਖ ਦੇ ਸਹਿਤ ਵਸਣਾ ਕਰੋ।
ਜੋ ਤਵ ਜਨਨੀ ਕੀ ਨੇ ਉਪਦੇਸ਼ਾ।
ਜਿਹੜਾ ਤੁਹਾਡੀ ਮਾਤਾ ਨੇ ਉਪਦੇਸ਼ ਤੁਹਾਨੂੰ ਦੇਣਾ ਕੀਤਾ ਹੈ।
ਲੀਨ ਚਾਉ ਤੇ ਵੱਡੋ ਅੰਦੇਸ਼ਾ।
ਜਦੋਂ ਤੁਸੀਂ ਵੱਡੇ ਹੋਵੋਗੇ, ਉਮਰ ਕਰਕੇ ਵੱਡੇ ਹੋ ਜਾਵੋਗੇ, ਫਿਰ ਤੁਸੀਂ ਇਹ ਮਨ ਦੇ ਅੰਦਰ ਇੱਛਾ ਧਾਰਨ ਕਰਨੀ ਭਗਤੀ ਕਰਨ ਦੇ, ਗਿਆਨ ਪ੍ਰਾਪਤ ਕਰਨ ਦੇ।
ਖੋਜਤ ਜੈ ਕੋ ਮੁਨੀ ਜੋਗੇਸ਼ਰ।
ਬੜੇ ਬੜੇ ਮੁਨੀ ਜੋਗੇਸ਼ਰ, ਜੋਗੀਆਂ ਦੇ ਜਿਹੜੇ ਈਸ਼ਵਰ ਮਾਲਕ ਨੇ ਵੱਡੇ, ਉਹਨਾਂ ਦੇ ਜੋਗੇਸ਼ਵਰ ਆਦਿਕ, ਉਹ ਭਾਲ ਕਰਦਿਆਂ ਖੋਜਦਿਆਂ ਖੋਜਦਿਆਂ ਉਸ ਮਾਲਕ ਨੂੰ।
ਦੁਰ ਆਰਾਧਿਆ ਸੋ ਲਖ ਪਰਮੇਸ਼ਰ।
ਜਿਸ ਦੇ ਪ੍ਰਾਪਤੀ ਕਰਨੀ, ਆਰਾਧਨਾ ਕਰਨੀ ਬਹੁਤ ਕਠਿਨ ਹੈ, ਜਿਸ ਪਰਮੇਸ਼ਰ ਨੂੰ ਪ੍ਰਾਪਤ ਕਰਨਾ, ਉਹਦੀ ਆਰਾਧਨਾ ਕਰਨੀ ਬਹੁਤ ਕਠਿਨ ਹੈ, ਬਹੁਤ ਕਠਿਨ ਮਾਰਗ ਹੈ। ਇਸ ਕਰਕੇ ਉਹ ਮੁਨੀ ਜਨ ਜਿਹੜੇ ਜੋਗੀਸ਼ਰ ਹਨ, ਉਹ ਵੀ ਜਿਹੜੇ ਭਾਲ ਕਰਦਿਆਂ
ਤਪ ਤਾਪੇ ਤੀਬਰ ਚਿਰ ਕਾਲਾ।
ਬੜਾ ਬੜਾ ਲੰਬਾ ਸਮਾਂ ਤਪ ਕਰਦੇ ਨੇ, ਤਪ ਸਾਧਨਾ ਸਾਧਦੇ ਨੇ, ਬਹੁਤ ਲੰਬਾ ਸਮਾਂ ਬੀਤ ਜਾਂਦਾ ਹੈ, ਇਥੋਂ ਤੱਕ ਕਿ ਕਈਆਂ ਦਾ ਕਿਸੇ ਨੂੰ ਪ੍ਰਾਪਤੀ ਇੱਕ ਦਿਨ ਵਿੱਚ ਵੀ ਹੋ ਜਾਂਦੀ ਹੈ, ਕਿਸੇ ਨੂੰ ਇੱਕ ਸਾਲ ਵਿੱਚ, ਕਿਸੇ ਨੂੰ 10 ਸਾਲ, ਕਿਸੇ ਦੀ ਇੱਕ ਪੂਰਾ ਜੀਵਨ ਲੱਗ ਜਾਂਦਾ ਹੈ, ਜਨਮ ਕਈਆਂ ਦੇ ਕਈ ਜਨਮ ਲੱਗ ਜਾਂਦੇ ਨੇ। ਇਸ ਕਰਕੇ ਬਹੁਤ ਲੰਬਾ ਸਮਾਂ ਸਾਰੇ ਬੜੀ ਕਠਿਨ ਘਾਲਣਾ ਘਾਲਦੇ ਤਪ ਸਾਧਦੇ ਹਨ।
ਕਰ ਹੈ ਯਤਨੀ ਅਨੇਕ ਵਿਸਾਲਾ।
ਬੜੇ ਬੜੇ ਵਿਸ਼ਾਲ ਜਿਹੜੇ ਯਤਨ ਉਸ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੇ ਕਰਦੇ ਹਨ।
ਤਦਪ ਨ ਪਾਵੇ ਫਿਰੇ ਖੋਜੰਤੇ,
ਉਸ ਨੂੰ ਖੋਜਦੇ ਫਿਰਦੇ ਨੇ ਪਰ ਉਹਨੂੰ ਪ੍ਰਾਪਤ ਨਹੀਂ ਕਰ ਸਕਦੇ, ਉਹਦੇ ਭੇਦ ਨੂੰ ਜਾਣ ਨਹੀਂ ਸਕਦੇ।
ਚਰਨ ਕਵਲ ਪ੍ਰਭ ਸ਼੍ਰੀ ਭਗਵੰਤੇ,
ਸ਼੍ਰੀ ਭਗਵੰਤ ਉਸ ਭਗਵਾਨ ਦੇ ਚਰਨ ਕਮਲਾਂ ਦੀ ਭਾਲ ਕਰਦੇ ਨੇ, ਖੋਜਦੇ ਨੇ ਪਰ ਉਹ ਵੀ ਪ੍ਰਾਪਤ ਨਹੀਂ ਕਰ ਸਕਦੇ, ਖੋਜਦਿਆਂ ਥੱਕ ਜਾਂਦੇ ਹਨ।
ਅਬ ਬੈ ਲਗੂ ਚਲੀਏ ਗ੍ਰਹਿ ਮਾਈ,
ਇਸ ਕਰਕੇ ਤੁਹਾਡੀ ਉਮਰ ਬਹੁਤ ਛੋਟੀ ਹੈ, ਬਾਲ ਅਵਸਥਾ ਹੈ, ਇਹ ਹੱਠ ਛੱਡ ਕੇ, ਇਹ ਗਿਆਨ ਦਾ ਹੱਠ ਜਿਹੜਾ ਤੁਸੀਂ ਭਗਤੀ ਕਰਨ ਵਾਸਤੇ ਜਾ ਰਹੇ ਉਹਨੂੰ ਛੱਡ ਕਰਕੇ ਘਰ ਦੇ ਵਿੱਚ ਸੁੱਖ ਦੇ ਸਾਥ ਵਸਣਾ ਕਰੋ।
ਹੋਏ ਤਰੁਣ ਤਬ ਕਰ ਅਸ ਚਾਹੀ,
ਤੇ ਜਦੋਂ ਤਰੁਣ ਜਵਾਨ ਹੋਵੋਗੇ ਉਦੋਂ ਫਿਰ ਤੁਸੀਂ ਇਹ ਭਗਤੀ ਕਰਨ ਵਾਸਤੇ ਘਰ ਤੋਂ ਚੱਲ ਕੇ ਆਉਣਾ, ਉਦੋਂ ਭਗਤੀ ਕਰਨ ਦੇ ਗਿਆਨ ਪ੍ਰਾਪਤ ਕਰਨ ਦੀ ਇੱਛਾ ਮਨ ਵਿੱਚ ਰੱਖਣਾ ਹੈ।
ਸੁਨ ਮੁਨੀਵਰ ਬਾਣੀ ਰਸ ਸਾਨੀ,
ਤੇ ਰਸ ਵਾਲੇ ਜਿਹੜੇ ਬਚਨ ਸਨ ਨਾਰਦ ਜੀ ਦੇ ਸੁਣੇ ਜਦੋਂ ਧਰੂ ਜੀ ਨੇ,
ਬੋਲਿਓ ਧਰੁਵ ਜੋਰ ਜੁਗ ਪਾਨੀ,
ਦੋਵੇਂ ਹੱਥ ਜੋੜ ਕੇ ਧਰੂ ਜੀ ਬੋਲੇ। ਜਦੋਂ ਨਾਰਦ ਜੀ ਨੇ ਕਿਹਾ ਨਾ, ਧਰੂ ਨੂੰ ਕਹਿਣ ਲੱਗੇ ਕਿ ਤੁਹਾਡੀ ਉਮਰ ਬਹੁਤ ਛੋਟੀ ਹੈ, ਬਾਲਪਨ ਹੈ, ਬਾਲ ਅਵਸਥਾ ਹੈ, ਇਸ ਉਮਰ ਦੇ ਵਿੱਚ ਤਾਂ ਖੇਡ ਪਿਆਰੀ ਹੁੰਦੀ ਹੈ, ਖਾਣ ਪਾਣ ਚੰਗਾ ਲੱਗਦਾ ਤੇ ਖਾਣ ਪਾਣ ਛੱਡ ਕੇ ਖੇਡਾਂ ਛੱਡ ਕੇ ਤੁਸੀਂ ਜਿਹੜਾ ਹੈ ਉਹ ਗਿਆਨ ਪ੍ਰਾਪਤੀ ਦੀ ਇੱਛਾ ਮਨ ਵਿੱਚ ਰੱਖੀ ਹੈ, ਇਸ ਕਰਕੇ ਇਹ ਜਿਹੜਾ ਰਸਤਾ ਛੱਡ ਕਰਕੇ ਘਰ ਦੇ ਵਿੱਚ ਸੁੱਖ ਦੇ ਸਾਥ ਜਾ ਕੇ ਵਸਣਾ ਕਰੋ।
ਆਪ ਕਹਿਤ ਸਾਚੀ ਸਭ ਭਾਂਤੀ,
ਇਸ ਪ੍ਰਕਾਰ ਦੇ ਨਾਲ ਧਰੁਵ ਜੀ ਨੇ ਜਦੋਂ ਇਹ ਬਚਨ ਕਹੇ ਭਗਤ ਨਾਰਦ ਜੀ ਨੇ, ਤੇ ਕਹਿਣ ਲੱਗੇ ਕਿ ਜੋ ਤੁਸੀਂ ਕਿਹਾ ਹੈ, ਕਹਿਤ ਸਾਚੀ ਸਭ ਭਾਂਤੀ, ਭਲੀ ਪ੍ਰਕਾਰ ਦੇ ਨਾਲ ਸੱਚ ਜੋ ਤੁਸੀਂ ਕਿਹਾ ਦੱਸਣਾ ਕੀਤਾ ਹੈ।
ਤਦਪਨੋ ਮਾਉ ਮਨ ਮੈਂ ਵਿਖੇ ਗਡਾਤੀ,
ਤੇ ਹੁਣ ਭਾਵੇਂ ਕਿ ਤੁਹਾਡੀ ਗੱਲ ਮਨ ਨੂੰ ਚੰਗੀ ਵੀ ਲੱਗਦੀ ਹੈ ਪਰ ਜਿਹੜੇ ਮਾਂ ਦੇ ਕਹੇ ਹੋਏ ਬੋਲਾਂ ਦੇ ਕਠੋਰ ਬੋਲਾਂ ਦੇ ਕਾਰਨ ਜਿਹੜਾ ਹਿਰਦਾ ਮੇਰਾ ਵਿੰਨਿਆ ਗਿਆ ਹੈ,
ਮੈਂ ਕੁਪੁਰਖ ਬਹੁਰੇ ਅਗਿਆਤੀ,
ਤੇ ਮੈਂ ਜੋ ਪੁਰਖ ਪਦ ਕਪੁਰਖ ਮੇਰੇ ਕੋਲ ਕੋਈ ਬਹੁਤਾ ਗਿਆਨ ਨਹੀਂ, ਮੈਂ ਅਗਿਆਨੀ ਆ, ਤੁਛ ਮੇਰੀ ਬੁੱਧੀ ਹੈ।
ਬਚ ਬੀ ਮਾਤ ਤੇ ਸੁਲਗਤ ਛਾਤੀ,
ਜਿਹੜੇ ਮੇਰੇ ਮਿਤਰੇ ਮਾਂ ਨੇ ਮੈਨੂੰ ਕਠੋਰ ਸ਼ਬਦ ਕਹੇ ਨੇ, ਉਹਨਾਂ ਸ਼ਬਦਾਂ ਦੇ ਕਾਰਨ ਮੇਰੀ ਛਾਤੀ ਜਿਹੜੀ ਉਹ ਜਲ ਰਹੀ ਹੈ।
ਦੁਖਤ ਰਿਦਾ ਸੁਨ ਗਿਰਾ ਕਠੋਰਾ,
ਮਾਂ ਦੇ ਉਹ ਕਠੋਰ ਸ਼ਬਦ ਸੁਣ ਕੇ ਹਿਰਦਾ ਬੜਾ ਦੁੱਖ ਰਿਹਾ ਹੈ, ਹਿਰਦੇ ਨੂੰ ਬਹੁਤ ਵੱਡਾ ਦੁੱਖ ਪਹੁੰਚਿਆ ਹੈ।
ਹਟਨੇ ਤ੍ਰਿਟ ਨਾ ਕਰੇ ਮਨ ਮੋਰਾ,
ਹੁਣ ਪਿੱਛੇ ਹਟਣ ਨੂੰ ਮੁੜਨ ਨੂੰ ਮੇਰਾ ਮਨ ਨਹੀਂ ਮੰਨਦਾ।
ਤੁਮ ਪਰ ਹਿਤ ਕੇ ਹਿਤ ਸਦਾਈ,
ਤੁਸੀਂ ਸਾਰਿਆਂ ਦੇ ਹਿੱਤ ਲਈ ਭਲੇ ਹਿੱਤ ਵਿਚਰਦੇ ਹੋ।
ਸਰਬ ਥਾਨ ਵਿਚਰੋ ਰਿਖੀ ਜਾਈ,
ਹੇ ਰਿਖੀ ਜੀ ਨਾਰਦ ਜੀ, ਸਾਰੀਆਂ ਥਾਵਾਂ ਤੇ ਤੁਸੀਂ ਵਿਚਰਦੇ ਹੋ, ਸਭ ਦੇ ਭਲੇ ਹਿੱਤ ਵਿਚਰਦੇ ਹੋ।
ਜੈ ਪਦ ਲੋ ਪਹੁੰਚਿਓ ਨਾ ਪਿਤਾਮਾ,
ਕਹਿਣ ਲੱਗੇ ਜਿਹੜੀ ਪਦਵੀ ਤੇ ਮੇਰਾ ਦਾਦਾ ਵੀ ਨਹੀਂ ਪਹੁੰਚ ਸਕਿਆ, ਮੇਰਾ ਪਿਤਾਮਾ ਜਿਹੜਾ ਦਾਦਾ ਹੈ ਜਿਹੜੀ ਪਦਵੀ ਨੂੰ ਉਹਨਾਂ ਨੇ ਵੀ ਹਾਸਲ ਨਹੀਂ ਕੀਤਾ।
ਤਾਂ ਪਦ ਕੀ ਇੱਛਾ ਅਬਿਰਾਮਾ,
ਉਹ ਪਦ ਪ੍ਰਾਪਤ ਕਰਨ ਦੀ ਸੋਹਣੀ ਇੱਛਾ ਮੈਂ ਮਨ ਦੇ ਅੰਦਰ ਧਾਰਨ ਕੀਤੀ ਹੈ, ਜਿਹੜੀ ਪਦਵੀ ਨੂੰ ਤੁਰਿਆ ਪਦਵੀ ਨੂੰ ਜਿਹਨੂੰ ਮੇਰੇ ਦਾਦਾ ਜੀ ਵੀ ਪ੍ਰਾਪਤ ਨਹੀਂ ਕਰ ਸਕੇ, ਉਹ ਪਦਵੀ ਨੂੰ ਪ੍ਰਾਪਤ ਕਰਨ ਦੀ ਮਨ ਦੇ ਅੰਦਰ ਮੈਂ ਇੱਛਾ ਜਿਹੜੀ ਉਹ ਧਾਰਨ ਕੀਤੀ ਹੈ।
ਸੋ ਮਾਰਗ ਮੁਝ ਦਿਓ ਬਤਾਈ,
ਤੇ ਹੇ ਨਾਰਦ ਜੀ ਉਹ ਮਾਰਗ ਜਿਹੜਾ ਹੈ ਜਿਸ ਮਾਰਗ ਤੇ ਚੱਲ ਕੇ ਮੈਂ ਉਹ ਪਦ ਪਦਵੀ ਨੂੰ ਪ੍ਰਾਪਤ ਕਰ ਸਕਦਾ ਉਹ ਮਾਰਗ ਮੈਨੂੰ ਦੱਸਣਾ ਕਰੋ।
ਰਾਵਰ ਕਿਰਪਾ ਨਿਦਾਨ ਸਦਾਈ,
ਤੇ ਸਦਾਈ ਤੁਸੀਂ ਕਿਰਪਾ ਦੇ ਖਜ਼ਾਨੇ ਹੋ।
ਤਰਨ ਤੇਜ ਸਮ ਗਿਆਨ ਅਪਾਰਾ,
ਸੂਰਜ ਦੇ ਤੇਜ ਦੇ ਸਮਾਨ ਤੁਹਾਡਾ ਗਿਆਨ ਹੈ।
ਬੀਨਾ ਕਰ ਤਾਰੇ ਸੁਖ ਪਾਰਾ,
ਹੱਥ ਦੇ ਵਿੱਚ ਬੀਨਾ ਲੈ ਕੇ ਬੜੇ ਭਾਰੀ ਸੁਖ ਦੇ ਸਹਿਤ ਆਪ ਜੀ ਰਹਿੰਦੇ ਹੋ।
ਸੁਨ ਬਚ ਲਖ ਸ਼ਰਦਾ ਜੈ ਗਾਡੀ,
ਤੇ ਹੁਣ ਇਸ ਪ੍ਰਕਾਰ ਦੇ ਨਾਲ ਨਾਰਦ ਨੇ ਜਦੋਂ ਧਰੁਵ ਜੀ ਦੇ ਬਚਨ ਸੁਣੇ, ਬੜੀ ਪੱਕੀ ਸ਼ਰਧਾ, ਬੜਾ ਦ੍ਰਿੜ ਨਿਸ਼ਚਾ ਜਦੋਂ ਧਰੁਵ ਦਾ ਵੇਖਿਆ ਹੈ।
ਮੁਨੀ ਪ੍ਰਸੰਨਤਾ ਅਧਿਕੈ ਬਾਡੀ,
ਬਹੁਤ ਪ੍ਰਸੰਨਤਾ ਵਧੀ ਨਾਰਦ ਜੀ ਦੇ ਹਿਰਦੇ ਵਿੱਚ, ਬਾਲਕ ਜੀ ਦਾ ਇਹ ਸਾ ਭਗਤੀ ਕਰਨ ਦਾ ਮਨ ਦੇ ਅੰਦਰ ਫੁਰਨਾ ਆਉਣਾ, ਇਹ ਗਿਆਨ ਦੀ ਇੱਛਾ ਰੱਖਣੀ ਔਰ ਦ੍ਰਿੜ ਨਿਸ਼ਚਾ ਜਿਹੜਾ ਵੇਖ ਕਰਕੇ ਬੜੀ ਪ੍ਰਸੰਨਤਾ ਨਾਰਦ ਜੀ ਦੇ ਹਿਰਦੇ ਵਿੱਚ ਹੋਈ ਹੈ।
ਕਹਿਣ ਲੱਗਿਓ ਮੈਂ ਪਰਖਤ ਨੀਕੇ,
ਨਾਰਦ ਕਹਿਣ ਲੱਗੇ ਧਰੂ ਨੂੰ, ਕਹਿਣ ਲੱਗੇ ਮੈਂ ਤੈਨੂੰ ਪਰਖ ਰਿਹਾ ਸੀ, ਵੇਖ ਰਿਹਾ ਸੀ ਕਿ ਤੂੰ ਘਰ ਤੋਂ ਸ਼ਹਿਰ ਛੱਡ ਕੇ, ਘਰ ਛੱਡ ਕੇ ਭਗਤੀ ਕਰਨ ਵਾਸਤੇ ਜੰਗਲ ਵਿੱਚ ਚੱਲਿਆ ਹੈ, ਤੇਰਾ ਮਨ ਕਿਤੇ ਡੋਲਦਾ ਤਾਂ ਨਹੀਂ, ਮੈਂ ਤੈਨੂੰ ਭਲੀ ਪ੍ਰਕਾਰ ਦੇ ਨਾਲ ਪਰਖ ਕੇ ਵੇਖ ਰਿਹਾ ਸੀ।
ਆਹੋ ਬਾਲ ਤਵ ਸ਼ਰਦਾ ਹੀ ਕੇ,
ਇਸ ਪ੍ਰਕਾਰ ਦੇ ਨਾਲ ਹੇ ਬਾਲਕ ਤੇਰੇ ਹਿਰਦੇ ਦੀ ਇਹ ਭਾਰੀ ਸ਼ਰਧਾ ਵੇਖ ਕੇ, ਭਾਵਨਾ ਵੇਖ ਕਰਕੇ,
ਹਿਤ ਕਲਿਆਣ ਪੰਥ ਲਖ ਸੋ,
ਤੇ ਆਪਣੇ ਕਲਿਆਣ ਮੁਕਤੇ ਪ੍ਰਾਪਤ ਕਰਨ ਦਾ ਜਿਹੜਾ ਮਾਰਗ ਤੋਂ ਚੁਣਿਆ ਹੈ,
ਤਵ ਜਨਨੀ ਪਾਖਿਓ ਸ਼ੁਭ ਜੋ,
ਤੇ ਤੁਹਾਡੀ ਮਾਤਾ ਨੇ ਜਨਨੀ ਨੇ ਜੋ ਤੁਹਾਨੂੰ ਸ਼ੁਭ ਬਚਨ ਕਹੇ, ਜੋ ਉਪਦੇਸ਼ ਦਿੱਤਾ ਉਹਨਾਂ ਨੂੰ ਜਾਣ ਕਰਕੇ,
ਸ਼੍ਰੀ ਕਰਤਾਰ ਸਕਲ ਗੁਣ ਖਾਨੀ,
ਸ਼੍ਰੀ ਕਰਤਾਰ ਸਕਲ ਗੁਣ ਖਾਨੀ, ਸਾਰੇ ਗੁਣਾਂ ਦੇ ਖਾਨ ਸ਼੍ਰੀ ਕਰਤਾਰ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ,
ਤਾਂ ਕੋ ਸੇਵੋ ਮਨ ਕ੍ਰਮ ਬਾਨੀ,
ਉਹਦੀ ਆਰਾਧਨਾ ਕਰੋ, ਮਨ ਕਰਮ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕਰੋ, ਜਿਹੜਾ ਉਹ ਅਕਾਲ ਪੁਰਖ ਕਰਤਾਰ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਸਾਰਿਆਂ ਨੂੰ ਸੁੱਖ ਦੇਣ ਵਾਲਾ ਹੈ, ਐਸੇ ਉਸ ਪਰਮੇਸ਼ਰ ਦੇ ਜਿਹੜੇ ਆਰਾਧਨਾ ਕਰਨੀ ਹੈ, ਮਨ ਕਰਮ ਕਰਕੇ ਕਰਨਾ ਕਰੋ।
ਧਰਮ ਅਰਥ ਕਾਮ ਪੁੰਨ ਮੋਖ,
ਜਿਹੜੇ ਇਹ ਚਾਰ ਪਦਾਰਥ ਹਨ, ਧਰਮ ਅਰਥ ਕਾਮ ਮੋਖ,
ਪਾਇਓ ਜੈ ਜੈ ਨਰ ਬਿਨ ਦੋਖਾ,
ਤੇ ਜਿਹੜੇ ਮਨੁੱਖ ਨੂੰ ਪਾਉਣਾ ਚਾਹੁੰਦੇ ਨੇ, ਪ੍ਰਾਪਤ ਕਰਨਾ ਚਾਹੁੰਦੇ ਨੇ ਧਰਮ ਅਰਥ ਕਾਮ ਮੋਖ ਨੂੰ, ਉਹ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਕੇ, ਉਹਦੀ ਆਰਾਧਨਾ ਕਰਕੇ, ਬਿਨਾਂ ਕਿਸੇ ਦੁੱਖ ਤੋਂ ਉਹ ਪ੍ਰਾਪਤ ਕਰ ਲੈਂਦੇ ਹਨ।
ਸੋ ਇੱਕ ਬਾਸ ਦੇਵ ਕੀ ਸ਼ਰਨਾ,
ਇੱਕ ਉਸ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਪੈਣਾ ਕਰੋ,
ਅਵਰੇ ਉਪਾਵ ਨਕੋ ਉਬਰਨਾ,
ਹੋਰ ਉਪਾਅ ਕਿਸੇ ਕੰਮ ਆਉਣ ਵਾਲਾ ਨਹੀਂ, ਬੜੇ ਉਪਾਅ ਕਰਦਾ ਮਨੁੱਖ ਸੁੱਖਾਂ ਦੀ ਖਾਤਰ, ਬੜੇ ਯਤਨ ਕਰਦਾ, ਬੜੇ ਕਰਮ ਕਾਂਡ ਵੀ ਕਰਦੇ ਆ, ਇਹਨਾਂ ਦੇ ਨਾਲ ਕੋਈ ਸੁੱਖ ਪ੍ਰਾਪਤ ਨਹੀਂ ਹੋਣਾ, ਇਹ ਸਾਰਾ ਕੁਛ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਣੀ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਸਿਰਫ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਕੇ ਉਹਦੀ ਆਰਾਧਨਾ ਕਰਨੀ, ਸਿਮਰਨ ਕਰਨ ਦੇ ਨਾਲ ਇਹ ਬਖਸ਼ਿਸ਼ ਇਹ ਰਹਿਮਤ ਉਹ ਵਾਹਿਗੁਰੂ ਕਰਦਾ ਹੈ।
ਅਬ ਮਧੁਬਨ ਜਮਨਾ ਤਟ ਜਾਈ,
ਤੇ ਕਹਿਣ ਲੱਗੇ ਹੁਣ ਤੁਸੀਂ ਮਧੁਬਨ ਜੰਗਲ ਦੇ ਵਿੱਚ ਜਮਨਾ ਦੇ ਕਿਨਾਰੇ ਤੇ ਜਾਣਾ ਕਰੋ,
ਜਥਾ ਜੋਗ ਆਸਨ ਕੋ ਲਾਈ,
ਜਥਾ ਜੋਗ ਜਾ ਕੇ ਆਸਨ ਲਾ ਕੇ ਉਸ ਪਰਮੇਸ਼ਰ ਦੀ ਇਬਾਦਤ ਦੇ ਵਿੱਚ ਜੁੜਨਾ ਕਰੋ,
ਭਲ ਬਿਦ ਸਾਧੋ ਪ੍ਰਾਣਯਾਮਾ,
ਕਹਿਣ ਲੱਗੇ ਪ੍ਰਾਣਾਯਾਮ ਜਿਹੜਾ ਉਹਦੇ ਦੁਆਰੇ ਸਾਧਨਾ ਕਰੋ, ਜਮਨਾ ਦੇ ਕਿਨਾਰੇ ਤੇ ਪਹੁੰਚ ਕੇ ਉੱਥੇ ਜਾ ਕੇ ਤੁਸੀਂ ਆਸਨ ਲਾ ਕੇ ਤੇ ਪ੍ਰਾਣਾਯਾਮ ਦੇ ਦੁਆਰਾ ਜਿਹੜੀ ਉਹਦੀ ਆਰਾਧਨਾ ਆਰੰਭ ਕਰੋ,
ਹੋਵੇ ਰਿਦਾ ਬਿਮਲ ਅਬਿਰਾਮਾ,
ਤੇ ਪ੍ਰਾਣਾਯਾਮ ਦੁਆਰਾ ਜਦੋਂ ਉਹਦੀ ਆਰਾਧਨਾ ਕਰੋਗੇ ਤੇ ਤੁਹਾਡਾ ਜਿਹੜਾ ਹਿਰਦਾ ਉਹ ਸ਼ੁੱਧ ਹੋ ਜਾਵੇਗਾ, ਨਿਰਮਲ ਹੋ ਜਾਵੇਗਾ,
ਤਰੋ ਧਿਆਨ ਤਬ ਸ਼੍ਰੀ ਹਰ ਪੂਰਨ,
ਪੂਰਨ ਹਰੇ ਅਕਾਲ ਪੁਰਖ ਪਰਮੇਸ਼ਰ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕਰਨਾ, ਉਹਦੀ ਇਬਾਦਤ ਕਰਨ ਸਮੇਂ, ਉਹਦੀ ਆਰਾਧਨਾ ਕਰਨ ਸਮੇਂ ਕੇਵਲ ਇੱਕ ਪਰਿਪੂਰਨ ਅਕਾਲ ਪੁਰਖ ਪ੍ਰਮਾਤਮਾ ਦਾ ਹਰੀ ਦਾ ਧਿਆਨ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨਾ ਹੈ।
ਸ਼ਿਆਮ ਸਰੂਪ ਅਨੂਪੰਗ ਰੂ ਰੰਗ,
ਜਿਨ੍ਹਾਂ ਦਾ ਬਹੁਤ ਸੋਹਣਾ ਸੁੰਦਰ ਸਰੂਪ ਹੈ, ਐਸੇ ਸੁੰਦਰ ਸਰੂਪ ਵਾਲੇ ਉਸ ਪਰਮੇਸ਼ਰ ਦਾ ਧਿਆਨ ਹਿਰਦੇ ਵਿੱਚ ਧਾਰਨ ਕਰੋ।
ਸਮੇ ਅੰਕ ਮੁਖ ਮੰਡਲ ਸੋਹਨ,
ਚੰਦਰਮਾ ਵਰਗਾ ਸੋਹਣਾ ਸੁੰਦਰ ਮੁਖ ਹੈ, ਐਸੇ ਸੋਹਣੇ ਸੁੰਦਰ ਮੁਖ ਵਾਲੇ ਉਸ ਪਰਮੇਸ਼ਰ ਦੀ ਆਰਾਧਨਾ ਵਿੱਚ ਜੁੜੋ।
ਚਾਰੂ ਚਖਨ ਚਿਤਵਨ ਮਨ ਮੋਹਨ,
ਜਿਹੜੇ ਉਹਨਾਂ ਦੇ ਨੇਤਰ ਹਨ, ਉਹਨਾਂ ਨੇਤਰਾਂ ਦੀ ਜਿਹੜੀ ਤੱਕਣੀ ਹੈ ਉਹ ਮਨ ਨੂੰ ਮੋਹ ਲੈਣ ਵਾਲੀ ਹੈ। ਪਰਮੇਸ਼ਰ ਦੀ ਸਿਫਤ ਕਰਦਿਆਂ ਦੱਸ ਰਹੇ ਨੇ ਨਾਰਦ ਜੀ ਧਰੂ ਨੂੰ, ਕਹਿਣ ਲੱਗੇ ਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਨੇਤਰ ਨੇ, ਉਹਨਾਂ ਦੇ ਨੇਤਰਾਂ ਦੀ ਜਿਹੜੀ ਤੱਕਣੀ ਹੈ ਉਹ ਤਕਨੀ ਮਨ ਨੂੰ ਮੋਹ ਲੈਣ ਵਾਲੀ ਹੈ।
ਮੰਦ ਮੰਦ ਮੁਸ਼ਕਾਨ ਕਪੋਲਾ,
ਮੰਦ ਮੰਦ ਮੁਸ਼ਕਾਨ ਕਪੋਲਾ, ਗੱਲਾਂ ਦੇ ਵਿੱਚੋਂ ਮਿੰਨਾ ਮਿੰਨਾ ਹਾਸਾ ਹੱਸਦੇ ਹਨ ਉਹ ਵਾਹਿਗੁਰੂ ਪਰਮੇਸ਼ਰ।
ਅਧਰ ਅਰੁਣ ਚਬ ਬਨੀ ਅਮੋਲਾ,
ਦੇ ਸ਼ਬਦ ਬਹੁਤ ਸੋਹਣੇ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ, ਐਸੇ ਸੁੰਦਰ ਸਵਰੂਪ ਵਾਲੇ ਪਰਮੇਸ਼ਰ ਦੇ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕਰੋ।
ਚਾਰ ਭੁਜਾ ਯੁਤ ਭੂਖਨ ਚਾਰੂ,
ਚਾਰ ਭੁਜਾ ਚਾਰ ਬਾਹਾਂ ਹਨ ਜਿਨ੍ਹਾਂ ਦੇ ਵਿੱਚ ਸੋਹਣੇ ਸੁੰਦਰ ਗਹਿਣੇ ਪਹਿਨੇ ਹੋਏ ਹਨ।
ਗਦਾ ਚੱਕਰ ਦਰ ਅੰਬੁਜ ਤਾਰੂ,
ਇਹਨਾਂ ਨੇ ਗਦਾ ਤੇ ਸੋਹਣਾ ਚੱਕਰ ਦਰ ਅੰਬੁਜ ਤਾਰੂ ਇਹ ਧਾਰਨ ਕੀਤੇ ਹੋਏ ਹਨ।
ਸ਼੍ਰੁਤ ਕੁੰਡਲ ਤਨ ਪੀਤ ਦਕੂਲਾ,
ਸ਼ੰਖ ਤੇ ਕਵਲ ਪਜੜਾ ਹੈ ਉਹਨਾਂ ਨੇ ਧਾਰਨ ਕੀਤਾ, ਕੰਨਾਂ ਦੇ ਵਿੱਚ ਕੁੰਡਲ ਪਹਿਨੇ ਹੋਏ ਨੇ, ਤਨ ਤੇ ਸਰੀਰ ਦੇ ਉੱਤੇ ਪੀਲੇ ਰੰਗ ਦਾ ਦੁਪੱਟਾ ਧਾਰਨ ਕੀਤਾ ਹੋਇਆ ਹੈ।
ਕੱਟ ਤੱਟ ਕਿੰਕਨ ਸਭ ਛਲ ਮੂਲਾ,
ਇਸ ਪ੍ਰਕਾਰ ਦੇ ਨਾਲ ਲੱਕ ਦੁਆਲੇ ਜਿਹੜਾ ਪੀਲਾ ਦੁਪੱਟਾ ਧਾਰਨ ਕੀਤਾ, ਲੱਕ ਦੁਆਲੇ ਜਿਹੜੇ ਤੜਾਗੇ ਬੜੇ ਹੋਏ ਬੜੇ ਸੁੰਦਰ ਸ਼ੋਭਾ ਪਾ ਰਹੀ ਹੈ।
ਪੱਗ ਮੈਂ ਉਪਰ ਬਜਤ ਸੁਹਾਵਨ,
ਇਸ ਪ੍ਰਕਾਰ ਦੇ ਨਾਲ ਜਿਹੜੀਆਂ ਪੈਰਾਂ ਦੇ ਵਿੱਚ ਪਾਈਆਂ ਹੋਈਆਂ ਝਾਂਜਰਾਂ ਹਨ ਉਹ ਛਣਕਦੀਆਂ ਬੜੀਆਂ ਸੁਹਾਵਣੀਆਂ ਲੱਗਦੀਆਂ ਹਨ।
ਕੰਠ ਵਿਖੇ ਮਨ ਸੁੱਟ ਮਨ ਭਾਵਨ,
ਕੰਠ ਦੇ ਵਿੱਚ ਗਲੇ ਦੇ ਵਿੱਚ ਜਿਹੜੀ ਮਣੀ ਹੈ ਉਹ ਬੜੀ ਸ਼ੋਭਾ ਦਿੰਦੀ ਹੈ, ਸ਼ੋਭ ਰਹੀ ਹੈ।
ਕਰਬੋ ਯਤਨ ਤਰੋ ਅਸ ਧਿਆਨਾ,
ਯਤਨ ਕਰਕੇ ਐਸੇ ਉਸ ਪਰਮੇਸ਼ਰ ਦਾ ਪ੍ਰਭੂ ਦਾ ਧਿਆਨ ਹਿਰਦੇ ਵਿੱਚ ਧਾਰਨ ਕਰੋ।
ਮਨ ਕੋ ਰੋਕੋ ਹੋਏ ਸਾਵਧਾਨਾ,
ਸਾਵਧਾਨ ਹੋ ਕੇ ਮਨ ਨੂੰ ਰੋਕਣਾ ਕਰੋ। ਮਨ ਬਾਹਰ ਦੌੜਦਾ ਹੈ ਤੇ ਇਸ ਮਨ ਨੂੰ ਬਾਹਰ ਜਾਣ ਤੋਂ ਰੋਕਣਾ ਹੈ, ਇਹਨੂੰ ਨਿੱਜ ਘਰ ਦੇ ਵਿੱਚ ਵਸਾਉਣਾ ਹੈ, ਨਿੱਜ ਘਰ ਵਿੱਚ ਇਹਦਾ ਟਿਕਾ ਬਣਾਉਣਾ ਹੈ। ਸਾਵਧਾਨ ਹੋ ਕੇ ਮਨ ਨੂੰ ਰੋਕਣਾ ਹੈ ਬਾਹਰ ਜਾਣ ਤੋਂ।
ਗੋਪ ਮੰਤਰ ਤੁਜ ਦਿਓ ਬਤਾਈ,
ਜਿਹੜੇ ਗੱਲ ਕੇ ਗੁਪਤ ਮੰਤਰ ਹੈ ਉਸ ਪ੍ਰਭੂ ਦੀ ਆਰਾਧਨਾ ਕਰਨੀ ਹੈ, ਜਿਹੜਾ ਗੁਪਤ ਮੰਤਰ ਹੈ ਉਹ ਨਾਰਦ ਕਹਿਣ ਲੱਗੇ ਧਰੂਰ ਉਹ ਮੈਂ ਤੈਨੂੰ ਦੱਸ ਦਿੰਦਾ ਹਾਂ।
ਸਪਤ ਦਿਵਸ ਜੋ ਪੜੇ ਬਣਾਈ,
ਸੱਤ ਦਿਨ ਜਦੋਂ ਤੂੰ ਉਹਨੂੰ ਪੜੇਗਾ ਮੰਤਰ ਨੂੰ ਬਣਾ ਕੇ ਬੜੇ ਪ੍ਰੇਮ ਦੇ ਸਹਿਤ ਇਕਾਗਰ ਚਿਤ ਹੋ ਕਰਕੇ ਮਨ ਦਾ ਟਿਕਾਓ ਬਣਾ ਕੇ ਪਰਮੇਸ਼ਰ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਕੇ ਜਦੋਂ ਮੰਤਰ ਦਾ ਸੱਤ ਦਿਨ ਤੂੰ ਪਠਨ ਕਰੇਗਾ,
ਸਭ ਖੇਚਰ ਦਰਸੇ ਤਤਕਾਲਾ,
ਤਤਕਾਲ ਸੱਤ ਦਿਨ ਬਾਅਦ ਸਾਰੇ ਦੇਵਤਿਆਂ ਦੇ ਤੈਨੂੰ ਦਰਸ਼ਨ ਹੋਣਗੇ, ਸਾਰੇ ਦੇਵਤੇ ਤੈਨੂੰ ਦਿਖਾਈ ਦੇਣਗੇ।
ਪਾਵੇ ਅਭਿਮਤ ਸੁਖ ਵਿਸਾਲਾ,
ਮਨ ਇੱਛਤ ਤੈਨੂੰ ਫਲ ਪ੍ਰਾਪਤ ਹੋ ਜਾਣਗੇ, ਮਨ ਇੱਛਤ ਵਿਸ਼ਾਲ ਵੱਡੇ ਸੁਖ ਦੀ ਪ੍ਰਾਪਤੀ ਹੋਵੇਗੀ।
ਓ ਨਮ ਵਾਸ ਦੇਵ ਭਗਵਤ ਕੋ,
ਓ ਨਮੋ ਵਾਸ ਦੇਵ ਭਗਵਤ ਕੋ, ਇਹ ਜਿਹੜਾ ਗੁਪਤ ਮੰਤਰ ਹੈ ਇਹਦਾ ਜਾਪ ਤੁਸੀਂ ਕਰਨਾ ਹੈ।
ਜਪੈ ਕਰਨ ਮਨ ਕੋ ਕਰ ਥਿਤ ਕੋ,
ਇਸ ਪ੍ਰਕਾਰ ਦੇ ਨਾਲ ਮਨ ਨੂੰ ਟਿਕਾ ਕੇ ਮਨ ਦਾ ਟਿਕਾਓ ਬਣਾ ਕੇ, ਇਹ ਨਹੀਂ ਕਿ ਮਨ ਬਾਹਰ ਦੌੜਿਆ ਫਿਰਦਾ ਹੈ ਤੇ ਮੁਖ ਦੇ ਵਿੱਚ ਉਹਦਾ ਪਾਠ ਕਰੀ ਜਾਵੇ ਉਹਦਾ ਕੋਈ ਫਲ ਪ੍ਰਾਪਤ ਨਹੀਂ ਹੋਣਾ। ਮਨ ਦਾ ਟਿਕਾਓ ਬਣਾਉਣਾ ਹੈ, ਮਨ ਨੂੰ ਟਿਕਾ ਕਰਕੇ ਇਸ ਪਾਠ ਦਾ ਤੋਂ ਗੁਪਤ ਮੰਤਰ ਦਾ ਜਿਹੜਾ ਉਹ ਪਠਨ ਕਰਨਾ ਪਾਠ ਕਰਨਾ ਹੈ।
ਪੂਜਾ ਕਰੇ ਸਰਬ ਪ੍ਰਕਾਰੀ,
ਸਰਬ ਪ੍ਰਕਾਰ ਦੇ ਨਾਲ ਜਦੋਂ ਤੂੰ ਉਸ ਪ੍ਰਭੂ ਦੀ ਪੂਜਾ ਕਰੇਗਾ,
ਚੰਦਨ ਪੁਸ਼ਪ ਆਦਿਕ ਹਿਤ ਤਾਰੀ,
ਚੰਦਨ ਪੁਸ਼ਪ ਆਦਿਕ ਜਿਹੜੇ ਫੁੱਲ ਲੈ ਕੇ ਜਦੋਂ ਉਸ ਪ੍ਰਭੂ ਨੂੰ ਭੇਟਾ ਕਰਕੇ ਉਹਦੀ ਭਗਤੀ ਵਿੱਚ ਜੁੜੇਗਾ।
ਸਭ ਵਿਧ ਸੁਨੀ ਧਰੁਵ ਨਿਜ ਸ਼੍ਰੋਨਾ,
ਇਹ ਹੁਣ ਜਿਹੜੀ ਵਿਧੀ ਹੈ ਪਰਮੇਸ਼ਰ ਦੀ ਇਬਾਦਤ ਕਰਨ ਬਾਰੇ ਜਿਵੇਂ ਨਾਰਦ ਦੱਸ ਰਹੇ ਨੇ, ਧਰੁਵ ਨੂੰ ਬੜਾ ਧਿਆਨ ਦੇ ਕੇ ਆਪਣੇ ਕੰਨਾਂ ਦੇ ਨਾਲ ਸੁਣਨਾ ਕੀਤੀ ਹੈ।
ਪੁਨ ਪਦ ਬੰਦ ਕੀਓ ਬਨ ਗੋਨਾ,
ਇਸ ਪ੍ਰਕਾਰ ਦੇ ਨਾਲ ਜਦੋਂ ਇਹ ਸਾਰੀ ਵਿਧੀ ਸੁਣ ਲਈ, ਬੜੇ ਧਿਆਨ ਨਾਲ ਸੁਣੀ ਹੈ, ਸੁਣ ਕਰਕੇ ਫਿਰ ਨਾਰਦ ਨੂੰ ਧਰੁਵ ਜੀ ਨੇ ਵੰਦਨਾ ਕੀਤੀ, ਚਰਨਾਂ ਤੇ ਨਮਸਕਾਰ ਡੰਡਾਉਤ ਕੀਤੀ ਹੈ।
ਪਹੁੰਚੇ ਮਧੂਬਨ ਤਪੇ ਅਰੰਭਾ,
ਹੁਣ ਮਧੂਬਨ ਜਿਹੜਾ ਜੰਗਲ ਹੈ ਉਹ ਜੰਗਲ ਦੇ ਵਿੱਚ ਧਰੂ ਜੀ ਭਗਤੀ ਕਰਨ ਵਾਸਤੇ ਪਰਮੇਸ਼ਰ ਦੀ ਇਬਾਦਤ ਕਰਨ ਵਾਸਤੇ ਪਹੁੰਚ ਗਏ ਹਨ।
ਜੈ ਰਵ ਤਨੀਆ ਪਾਵਨ ਅੰਬਾ,
ਜਿੱਥੇ ਜਮਨਾ ਦਾ ਸੂਰਜ ਦੇ ਪੁੱਤਰੀ ਜਮਨਾ ਦਾ ਨਿਰਮਲ ਜਲ ਵਹਿੰਦਾ ਹੈ।
ਚਲ ਨਾਰਦ ਨ੍ਰਿਪ ਕੇ ਟਿਗ ਆਵਾ।
ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਧਰੂ ਜੀ ਗਏ ਨੇ ਮਧੂਬਨ ਜੰਗਲ ਦੇ ਵਿੱਚ ਪਰਮੇਸ਼ਰ ਦੀ ਇਬਾਦਤ ਕਰਨ ਲਈ ਭਗਤੀ ਕਰਨ ਵਾਸਤੇ, ਰਸਤੇ ਵਿੱਚ ਨਾਰਦ ਮਿਲਦੇ ਨੇ, ਸਾਰਾ ਜਦੋਂ ਹਾਲ ਬਿਰਤਾਂਤ ਜਾਣਿਆ, ਫਿਰ ਭਗਤੀ ਕਰਨ ਦਾ ਤਰੀਕਾ ਦੱਸਿਆ, ਬਾਲਕ ਨੂੰ ਸਿੱਖਿਆ ਦੇ ਕੇ ਮਧੂਬਨ ਜੰਗਲ ਵੱਲ ਤੋਰ ਕੇ ਆਪ ਇਹਨਾਂ ਦੇ ਪਿਤਾ ਜਿਹੜਾ ਸੀ ਉਤਾਨਪਦ ਰਾਜਾ ਉਹਦੇ ਕੋਲ ਜਾ ਪਹੁੰਚੇ ਹਨ।
ਸੁੱਤ ਵਿਯੋਗ ਜੈ ਮੁਖ ਮੁਰ ਜਾਵਾ।
ਹੁਣ ਜਿਨ੍ਹਾਂ ਦਾ ਉਤਾਨਪਦ ਰਾਜਾ ਜਿਹਦਾ ਛੋਟੀ ਉਮਰ ਦਾ ਪੁੱਤਰ ਘਰੋਂ ਚਲਾ ਗਿਆ, ਉਹਦੇ ਕਾਰਨ ਜਿਹੜਾ ਮੁਖ ਸੀ ਉਹ ਮੁਰਝਾਇਆ ਹੋਇਆ ਸੀ, ਮੁਖ ਜਿਹੜਾ ਸੀ ਉਹ ਕੁਮਲਾਇਆ ਹੋਇਆ ਮੁਰਝਾਇਆ ਹੋਇਆ ਸੀ।
ਪਿਕ ਰਿਖ ਕੋ ਨ੍ਰਿਪ ਆਦਰ ਦੀਨਾ।
ਹੁਣ ਰਿਖੇ ਨੂੰ ਨਾਰਦ ਨੂੰ ਵੇਖ ਕੇ ਰਾਜੇ ਉਤਾਨਪਦ ਨੇ ਬਹੁਤ ਆਦਰ ਸਤਿਕਾਰ ਦਿੱਤਾ।
ਪੂਜ ਪਾਏ ਪਰ ਪ੍ਰਣਮਨ ਕੀਨਾ।
ਚਰਨ ਪੂਜ ਕੇ ਜਿਹੜਾ ਪ੍ਰਣਾਮ ਕੀਤੀ, ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
ਬੋਲਿਓ ਨਾਰਦ ਮੁਨੀ ਪ੍ਰਬੀਨਾ।
ਤੇ ਪ੍ਰਬੀਨ ਮੁਨੀ ਨਾਰਦ ਜੀ ਬੋਲੇ ਕਹਿਣ ਲੱਗੇ,
ਹੇ ਭੂਪਤ ਤਵ ਬਦਨ ਮਲੀਨਾ।
ਹੇ ਰਾਜਨ, ਤੁਹਾਡਾ ਚਿਹਰਾ ਬੜਾ ਕੁਮਲਾਇਆ, ਬਦਨ ਬੜਾ ਕੁਮਲਾਇਆ ਹੋਇਆ ਹੈ, ਚਿਹਰੇ ਤੇ ਕੋਈ ਰਵਾਨਗੀ ਨੀ, ਚਿਹਰਾ ਕੁਮਲਾਇਆ ਮੁਰਝਾਇਆ ਪਿਆ ਹੈ।
ਧਰਮ ਅਰਥ ਕੋ ਬਿਗੜਿਓ ਆਜੂ।
ਇਹ ਗੱਲ ਕੋਈ ਧਨ ਵਿੱਚ ਕਮੀ ਆ ਗਈ, ਸੰਪਦਾ ਵਿੱਚ, ਰਾਜ ਭਾਗ ਵਿੱਚ ਕੋਈ ਕਮੀ ਆ ਗਈ, ਕੋਈ ਵਿਗਾੜ ਪੈ ਗਿਆ, ਇਹਦੇ ਕਾਰਨ ਮੁਖ ਮੁਰਝਾਇਆ ਹੈ ਤੁਹਾਡਾ।
ਸੁਣਿਓ ਬਚਨ ਪਨੇ ਨਰ ਰਾਜੂ।
ਕਿਉਂਕਿ ਨਾਰਦ ਹੁਣ ਜਾਣਦੇ ਤਾਂ ਸਨ, ਪਰ ਰਾਜਨ ਦੇ ਰਾਜੇ ਦੇ ਮੁਖ ਤੋਂ ਘਵਾਉਣਾ ਚਾਹੁੰਦੇ ਸਨ, ਧੀਰਜ ਵੀ ਦੇਣਾ ਸੀ, ਤੇ ਹੁਣ ਨਾਰਦ ਦੇ ਇਹ ਬਚਨ ਸੁਣ ਕੇ ਰਾਜਨ ਉਤਾਨਪਦ ਰਾਜਾ ਬੋਲਿਆ, ਕਹਿਣ ਲੱਗਾ,
ਹੇ ਮੁਨੀ ਮੈਂ ਕਾਮੀ ਮਤ ਹੀਨਾ।
ਕਹਿਣ ਲੱਗੇ, ਹੇ ਮੁਨੀ ਜਨ, ਹੇ ਨਾਰਦ ਜੀ, ਮੈਂ ਕਾਮੀ ਪੁਰਸ਼ ਹਾਂ ਤੇ ਮੇਰੀ ਬਹੁਤ ਛੋਟੀ, ਬਹੁਤ ਥੋੜੀ ਮਤ ਹੈ।
ਲੰਪਟ ਸਦਾ ਰਿਓਤੀਏ ਦੀਨਾ।
ਮੈਂ ਆਪਣੇ ਘਰ ਵਾਲੇ, ਆਪਣੀ ਰਾਣੀ ਦੇ ਨਾਲ ਹੀ ਸਦਾ ਲਪਟਿਆ ਰਿਹਾ, ਉਹਦੇ ਸਨੇਹ ਦੇ, ਉਹਦੇ ਪਿਆਰ ਦੇ ਵਿੱਚ ਹੀ ਬੱਝਾ ਰਿਹਾ।
ਬਾਲਕ ਪੰਜ ਬਰਖ ਕੋ ਜੋ।
ਛੋਟੀ ਉਮਰ ਦਾ ਬਾਲਕ ਅਵਸਥਾ, 5 ਸਾਲ ਦਾ ਜਿਹੜਾ ਮੇਰਾ ਪੁੱਤਰ ਸੀ ਧਰੂ,
ਬਿਨੇ ਅਪਰਾਧ ਤਜਿਓ ਮੈਂ ਸੋ।
ਉਹਦਾ ਕੋਈ ਅਪਰਾਧ ਨਹੀਂ ਸੀ, ਕੋਈ ਉਹਨੇ ਅਪਰਾਧ ਨਹੀਂ ਸੀ ਕੀਤਾ, ਬਿਨਾਂ ਅਪਰਾਧ ਤੋਂ ਮੈਂ ਉਹਨੂੰ ਤਜ ਦਿੱਤਾ, ਤਿਆਗ ਦਿੱਤਾ ਹੈ, ਕਿਉਂਕਿ ਮੈਂ ਆਪਣੀ ਇਸਤਰੀ ਦੇ ਪਿਆਰ ਵਿੱਚ ਹੀ ਬੱਝਾ ਰਿਹਾ, ਉਹਦੇ ਵਿੱਚੋਂ ਮੈਨੂੰ ਕੁਛ ਪਤਾ ਹੀ ਨਹੀਂ ਲੱਗਿਆ, ਉਹਦੇ ਮੋਹ ਦੇ ਵਿੱਚ ਬੱਝੇ ਹੋਏ ਨੇ, ਮੈਂ ਆਪਣੇ ਪੁੱਤਰ ਦਾ ਤਿਆਗ ਕਰ ਦਿੱਤਾ ਜਿਹਦਾ ਕੋਈ ਅਪਰਾਧ ਨਹੀਂ ਸੀ।
ਅਬ ਉੱਠ ਗਇਓ ਕਰਨ ਤਪ ਬਨ ਮੈਂ।
ਤੇ ਹੁਣ ਜਿਹੜਾ ਘਰ ਬਰ ਤਿਆਗ ਕੇ, ਸ਼ਹਿਰ ਨੂੰ ਛੱਡ ਕਰਕੇ ਉਹ ਜੰਗਲ ਦੇ ਵਿੱਚ ਭਗਤੀ ਕਰਨ ਵਾਸਤੇ ਚਲਾ ਗਿਆ ਹੈ।
ਛੁਦਾ ਹੋਏ ਸ਼੍ਰਮ ਸੀਤ ਉਸ਼ਨ ਮੈਂ।
ਹੁਣ ਜਦੋਂ ਜੰਗਲ ਵਿੱਚ ਜਾਵੇਗਾ ਉੱਥੇ ਭੁੱਖਾ ਵੀ ਰਹੇਗਾ, ਜੰਗਲ ਵਿੱਚ ਛਕਣ ਵਾਸਤੇ ਕੀ ਮਿਲਣਾ ਹੈ, ਜੰਗਲ ਦੇ ਵਿੱਚ ਭੁੱਖਾ ਵੀ ਰਹੇਗਾ, ਸਰਦੀ ਗਰਮੀ ਦਾ ਦੁੱਖ ਉਹਨੂੰ ਸਹਿਣਾ ਪਵੇਗਾ।
ਸੋ ਕੇ ਮਸਾਏ ਜੇ ਸੰਕਟ ਭਾਰੀ।
ਤੇ ਹੁਣ ਜਦੋਂ ਐਸਾ ਸੰਕਟ ਭਾਰੀ ਸੰਕਟ ਆਵੇਗਾ, ਭੁੱਖ ਦਾ ਦੁੱਖ ਵੀ ਸਤਾਵੇਗਾ, ਭੁੱਖ ਵੀ ਤੰਗ ਕਰੇਗੀ, ਗਰਮੀ ਸਰਦੀ ਦਾ ਮੌਸਮ ਆਵੇਗਾ, ਉਹਦੇ ਵਿੱਚ ਵੀ ਭਾਰੀ ਸੰਕਟ ਸਹਿਣਾ ਪਵੇਗਾ, ਉਹ ਕਿਵੇਂ ਸਹਿਣ ਕਰੇਗਾ।
ਖਾਏ ਜਾਏ ਕੋ ਬਿਨ ਰਖਵਾਰੀ।
ਤੇ ਬਿਨਾਂ ਰਾਖੀ ਕੀਤਿਆਂ ਉਹਨੂੰ ਜੰਗਲੀ ਜਾਨਵਰ ਖਾ ਜਾਣਗੇ। ਛੋਟੀ ਉਮਰ ਹੈ, ਬਾਲਕ ਅਵਸਥਾ, 5 ਸਾਲ ਦਾ ਹੈ ਜੇ, ਤੇ ਉਹਦੀ ਕਿਸੇ ਨੇ ਉੱਥੇ ਰਾਖੀ ਵੀ ਨਹੀਂ ਕਰਨੀ, ਤੇ ਬਿਨਾਂ ਰਾਖੀ ਕੀਤਿਆਂ ਤਾਂ ਜੰਗਲ ਦੇ ਜਾਨਵਰ ਉਹਨੂੰ ਖਾ ਜਾਣਗੇ।
ਕਰੁਣਾ ਬੈਨ ਸੁਨੇ ਮੁਨੀ ਰਾਈ।
ਤੇ ਕਰੁਣਾ ਬੈਨ ਜਦੋਂ ਇਸ ਤਰ੍ਹਾਂ ਦੇ ਨਾਲ ਮੁਨੀ ਰਾਈ, ਮੁਨੀਆਂ ਦੇ ਰਾਜੇ ਨਾਰਦ ਨੇ ਇਹ ਬਚਨ ਬੋਲ ਸੁਨੇ ਹਨ,
ਹੇਤ ਪ੍ਰਬੋਧਨ ਗਿਰਾ ਅਲਾਈ।
ਹੁਣ ਰਾਜਨ ਨੂੰ ਸੰਬੋਧਨ ਹੁੰਦਿਆਂ ਆਪਣੇ ਮੁਖ ਤੋਂ ਗਿਰਾ ਅਲਾਈ ਕਹਿਣ ਲੱਗੇ,
ਸੁਤ ਕੇ ਹੇਤ ਨਾ ਸੋਚ ਰਾਜਾਨਾ।
ਕਹਿਣ ਲੱਗੇ, ਹੇ ਰਾਜਨ, ਤੂੰ ਪੁੱਤਰ ਦੇ ਬਾਬਤ ਇਸ ਤਰ੍ਹਾਂ ਨਾ ਸੋਚ, ਇਸ ਤਰ੍ਹਾਂ ਦੀ ਸੋਚ ਆਪਣੇ ਪੁੱਤਰ ਦੇ ਬਾਬਤ ਨਾ ਰੱਖ, ਉਹਦਾ ਕੋਈ ਫਿਕਰ ਨਾ ਕਰ।
ਈਸ਼ਵਰ ਬਸੇ ਸਰਬ ਇਸ ਥਾਨਾ,
ਈਸ਼ਵਰ ਉਹ ਸਰਬ ਸਾਰੇ ਸ੍ਰਿਸ਼ਟੀ ਦਾ ਜਿਹੜਾ ਮਾਲਕ ਹੈ, ਵਾਹਿਗੁਰੂ ਪਰਮੇਸ਼ਰ ਹੈ, ਉਹ ਸਰਬ ਥਾਈ ਰਮਿਆ ਹੋਇਆ, ਉਹ ਜਰੇ ਜਰੇ ਕਣ ਕਣ ਵਿੱਚ ਸਮਾਇਆ ਹੋਇਆ। ਘਟ ਘਟ ਮੈਂ ਹਰ ਜੋ ਬਸੈ ਸੰਤਨ ਕਹਿਓ ਪੁਕਾਰ, ਉਹ ਸਰਬ ਥਾਈ ਜਰੇ ਜਰੇ ਦੇ ਵਿੱਚ ਸਮਾਇਆ ਰਮਿਆ ਹੋਇਆ ਹੈ।
ਬਨ ਮੈਂ ਸ਼ਿਸ਼ ਕਰ ਹੈ ਤਪ ਭਾਰੀ,
ਤੇ ਜੰਗਲ ਦੇ ਵਿੱਚ ਜਾ ਕੇ ਜਦੋਂ ਸ਼ਿਸ਼ ਇਹ ਬਾਲਕ ਭਾਰੀ ਤਪ ਕਰੇਗਾ, ਭਗਤੀ ਕਰੇਗਾ,
ਲੋਕ ਪਾਲ ਤੇ ਉੱਚ ਅਧਿਕਾਰੀ,
ਲੋਕ ਪਾਲ ਤੇ ਰਾਜਿਆਂ ਦੇ ਨਾਲੋਂ ਵੀ ਜਿਹੜਾ ਹੈ, ਰਾਜਿਆਂ ਸੰਬੰਧੀ ਜਿਹੜੀ ਸੋਚ ਹੈ ਉਹਨੇ ਤਿਆਗ ਦਿੱਤੀ ਹੈ, ਰਾਜਿਆਂ ਮਹਾਰਾਜਿਆਂ ਦੇ ਨਾਲੋਂ ਵੀ ਵੱਡੀ ਪਦਵੀ ਉਹ ਪ੍ਰਾਪਤ ਕਰੇਗਾ, ਵੱਡਾ ਮਰਤਬਾ ਹਾਸਲ ਕਰੇਗਾ।
ਨਾਰਦ ਕਹਿਤ ਸੁਨਤ ਧਰੋ ਬਾਰਿਕ, ਭਜਨ ਮਾਈ ਲਪਟਾਨੋ, ਅਚਲ ਅਮਰ ਨਿਰਭੈ ਪਦ ਪਾਇਓ, ਜਗਤ ਜਾਏ ਹੈਰਾਨੋ। ਥੋਰਨ ਦਿਵਸ ਆਏ ਤਵ ਪਾਸਾ,
ਕਹਿਣ ਲੱਗੇ ਕੁਝ ਸਮਾਂ ਧਰੂ ਜੰਗਲ ਦੇ ਵਿੱਚ ਭਗਤੀ ਕਰਕੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਕਰਕੇ ਜਦੋਂ ਅਟਲ ਪਦਵੀ ਨੂੰ ਪਾ ਕੇ ਕੁਝ ਸਮੇਂ ਬਾਅਦ ਉਹਨੇ ਤੇਰੇ ਕੋਲ ਵਾਪਸ ਘਰ ਮੁੜ ਆਉਣਾ ਹੈ।
ਜਗ ਮੈਂ ਕਰ ਹੈ ਸੁਜਸ ਪ੍ਰਕਾਸ਼ਾ,
ਜਗ ਦੇ ਵਿੱਚ ਮਹਾਨ ਜਸ ਉਹਦਾ ਫੈਲੇਗਾ, ਚਾਰੇ ਪਾਸੇ ਉਹਦੀ ਜੈ ਜੈਕਾਰ ਹੋਵੇਗੀ, ਮਹਾਨ ਸ੍ਰੇਸ਼ਟ ਸੁਜਸ ਜਿਹੜਾ ਉਹ ਜਗਤ ਵਿੱਚ ਫੈਲ ਜਾਵੇਗਾ।
ਅਸ ਪ੍ਰਕਾਰ ਕੈ ਮੁਨੀ ਪਿਆਨਾ,
ਇਸ ਪ੍ਰਕਾਰ ਦੇ ਨਾਲ ਕੁਲ ਨੂੰ ਰੋਸ਼ਨ ਕਰੇਗਾ ਇਹ ਬਚਨ ਕਹਿ ਕੇ ਨਾਰਦ ਮੁਨੀ ਜੀ।
ਤਜਿਓ ਰਾਜ ਨਿਜ ਸੋਚ ਰਜਾਨਾ,
ਇਸ ਪ੍ਰਕਾਰ ਦੇ ਨਾਲ ਕਹਿਣ ਲੱਗੇ ਕਿ ਰਾਜਨ ਆਪਣੀ ਜਿਹੜੀ ਇਹ ਸੋਚ ਹੈ ਉਸ ਬਾਲਕ ਦੇ ਬਾਬਤ ਉਹਨੂੰ ਤਿਆਗਣਾ ਕਰੋ, ਸੋਚ ਛੱਡ ਦੇਵੋ।
ਧਰੁਵ ਤੈ ਕਰਨ ਲੱਗਿਓ ਤਪ ਭਾਰੀ,
ਹੁਣ ਇਹ ਬਚਨ ਕਹਿ ਕੇ ਉਤਾਨਪਦ ਰਾਜੇ ਨੂੰ ਨਾਰਦ ਨੇ ਇਥੋਂ ਚਾਲਾ ਪਾ ਦਿੱਤਾ। ਉਧਰ ਮਧੂਬਨ ਜੰਗਲ ਦੇ ਵਿੱਚ ਧਰੁਵ ਜੀ ਨੇ ਆਸਨ ਲਾਇਆ, ਚੌਂਕੜਾ ਲਾ ਕੇ ਆਸਨ ਲਾ ਕੇ ਉਸ ਪਰਮੇਸ਼ਰ ਦੀ ਇਬਾਦਤ ਕਰਨੀ, ਭਗਤੀ ਕਰਨੀ ਆਰੰਭ ਕਰ ਦਿੱਤੀ ਹੈ।
ਤੀਸਰ ਦਿਨ ਫਲ ਖਾਏ ਆਹਾਰੀ,
ਤੇ ਹੁਣ ਤੀਜੇ ਦਿਨ ਜਾ ਕੇ ਜਿਹੜਾ ਫਲ ਛਕਦੇ, ਦੋ ਦਿਨ ਭੁੱਖੇ ਰਹਿਣਾ ਤੇ ਤੀਜੇ ਦਿਨ ਜਾ ਕੇ ਥੋੜਾ ਜਿਹੜਾ ਜੰਗਲ ਵਿੱਚੋਂ ਫਲ ਲੈ ਕੇ ਉਹ ਛਕ ਲੈਣਾ।
ਪੂਜਤ ਯੋ ਇੱਕ ਮਾਸ ਬਿਤਾਇਓ,
ਇਸ ਤਰ੍ਹਾਂ ਦੇ ਨਾਲ ਪੂਜਾ ਕਰਦਿਆਂ ਭਗਤੀ ਕਰਦਿਆਂ ਇੱਕ ਮਹੀਨਾ ਜਦੋਂ ਬਤੀਤ ਹੋਇਆ,
ਦੂਸਰ ਮਾਸ ਤ੍ਰਿਣ ਕੋ ਖਾਇਓ,
ਹੁਣ ਦੂਜਾ ਮਹੀਨਾ ਆਰੰਭ ਹੋ ਗਿਆ ਭਗਤੀ ਕਰਦਿਆਂ। ਪਹਿਲਾ ਮਹੀਨਾ ਜਿਹੜਾ ਦੋ ਦਿਨ ਭੁੱਖੇ ਰਹਿਣਾ, ਤੀਜੇ ਦਿਨ ਫਲ ਛਕਣਾ, ਇਸ ਪ੍ਰਕਾਰ ਦੇ ਨਾਲ ਮਹੀਨਾ ਪੂਰਾ ਕੀਤਾ। ਹੁਣ ਦੂਜਾ ਮਹੀਨਾ ਆਰੰਭ ਹੋਇਆ ਤੇ ਹੁਣ ਜਿਹੜਾ ਫਲ ਸੀ, ਫਲ ਛੱਡ ਕੇ ਫਲ ਤਿਆਗ ਕੇ ਤ੍ਰਿਣ ਘਾਹ ਆਦਿਕ ਜਿਹੜਾ ਸੀ ਉਹ ਖਾਣਾ ਸ਼ੁਰੂ ਕੀਤਾ।
ਸੂਕੇ ਪਰਨ ਤੀਸਰੇ ਮਾਸਾ,
ਤੇ ਜਦੋਂ ਇਸ ਪ੍ਰਕਾਰ ਦੇ ਨਾਲ ਦੋ ਮਹੀਨੇ ਬਤੀਤ ਹੋ ਗਏ ਤੇ ਜਦੋਂ ਤੀਜਾ ਮਹੀਨਾ ਭਗਤੀ ਕਰਦਿਆਂ ਪਰਮੇਸ਼ਰ ਦੀ ਇਬਾਦਤ ਕਰਦਿਆਂ ਆਰੰਭ ਹੋਇਆ, ਤੀਸਰੇ ਮਹੀਨੇ ਤੋਂ ਫਿਰ ਜਿਹੜੇ ਸੁੱਕੇ ਪੱਤੇ ਸਨ ਉਹ ਸੁੱਕੇ ਪੱਤੇ ਜਿਹੜੇ ਖਾਣੇ ਸ਼ੁਰੂ ਕੀਤੇ ਹਨ।
ਖਾਏ ਰਹੇ ਸਿਮਰੇ ਸੁਖ ਰਾਸਾ,
ਤੇ ਸੁੱਕੇ ਪੱਤੇ ਖਾ ਕੇ ਸੁੱਖਾਂ ਦੇ ਰਾਸ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਵਿੱਚ ਜੁੜੇ ਰਹਿੰਦੇ, ਉਸ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿੰਦੇ।
ਨਵਮੇ ਦਿਵਸ ਪਾਏ ਮੁਖ ਸੋ,
ਤੇ ਹੁਣ ਤੀਜੇ ਮਹੀਨੇ ਵਿੱਚ ਜਾ ਕੇ ਨੌਵੇਂ ਦਿਨ ਸੁੱਕੇ ਪੱਤੇ ਮੁਖ ਵਿੱਚ ਪਾਉਣੇ, ਅੱਠ ਦਿਨ ਭੁੱਖੇ ਰਹਿਣਾ ਤੇ ਨੌਵੇਂ ਦਿਨ ਜਾ ਕੇ ਜਿਹੜੇ ਸੁੱਕੇ ਪੱਤੇ ਨੇ ਉਹ ਆਪਣੇ ਮੁਖ ਵਿੱਚ ਪਾਉਣੇ, ਉਹਨਾਂ ਦਾ ਆਹਾਰ ਕਰਨਾ ਨੌਵੇਂ ਦਿਨ ਜਾ ਕੇ।
ਨੀਰ ਪਰਨ ਸੂਕੇ ਹੈ ਜੋ,
ਜਿਨ੍ਹਾਂ ਦੇ ਵਿੱਚੋਂ ਨੀਰ, ਜਦੋਂ ਕਿਉਂਕਿ ਪਾਣੀ ਪੱਤੇ ਵਿੱਚੋਂ ਸੁੱਕ ਜਾਂਦਾ ਹੈ, ਪੱਤਾ ਸੁੱਕ ਜਾਂਦਾ ਹੈ, ਤਾਂ ਉਹ ਸੁੱਕੇ ਹੋਏ ਜਿਹੜੇ ਪੱਤੇ ਨੇ ਜਿਨ੍ਹਾਂ ਵਿੱਚੋਂ ਪਾਣੀ ਵੀ ਖਤਮ ਹੋ ਚੁੱਕਾ, ਉਹ ਸੁੱਕੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਹਨ।
ਚੌਥੋ ਮਾਸ ਪਹੁਰ ਜਬ ਆਇਓ।
ਹੁਣ ਜਦੋਂ ਚੌਥਾ ਮਹੀਨਾ ਆਰੰਭ ਹੋਇਆ ਹੈ,
ਦੁਆਦਸ਼ ਦਿਵਸਨ ਮੈਂ ਤਬ ਖਾਇਓ,
ਦੁਆਦਸ਼ ਉਦੋਂ ਫਿਰ ਬਹੁਤ ਜਿਹੜਾ ਹੈ ਘੱਟ ਭੋਜਨ ਮੁਖ ਦੇ ਵਿੱਚ ਪਾਉਂਦੇ ਹਨ। ਬਾਰਵੇਂ ਦਿਨ ਜਾ ਕੇ ਮੁਖ ਦੇ ਵਿੱਚ ਕੁਝ ਭੋਜਨ ਪਾਉਣਾ।
ਮਾਸ ਪੰਜਵੇਂ ਪੌਣ ਆਹਾਰੀ,
ਜਦੋਂ ਪੰਜਵਾਂ ਮਹੀਨਾ ਆਰੰਭ ਹੋਇਆ, ਪੰਜਵੇਂ ਮਹੀਨੇ ਤੇ ਜਾ ਕੇ ਇਹ ਅਵਸਥਾ ਬਣ ਗਈ, ਪੌਣ ਆਹਾਰੀ ਹੋ ਗਏ। ਹੁਣ ਖਾਣ ਪੀਣ ਦੀ ਲੋੜ ਹੀ ਨਹੀਂ ਪੈਂਦੀ। ਪਹਿਲਾਂ ਤੀਜੇ ਦਿਨ, ਫਿਰ ਨੌਵੇਂ ਦਿਨ, ਫਿਰ ਬਾਰਵੇਂ ਦਿਨ, ਫਿਰ ਜਾ ਕੇ ਪੰਜਵਾਂ ਮਹੀਨਾ ਆਰੰਭ ਹੋਇਆ ਤੇ ਖਾਣ ਪੀਣ ਦੀ ਇੱਛਾ ਖਤਮ ਹੋ ਗਈ, ਹੁਣ ਪੌਣ ਆਹਾਰੀ ਹੋ ਗਏ।
ਜੀਤ ਸਵਾਸ ਲੀਨੇ ਇੱਕ ਵਾਰੀ,
ਤੇ ਜਿਨ੍ਹਾਂ ਨੇ ਇੱਕ ਵਾਰੀ ਸਵਾਸ ਲੈ ਕੇ ਉਸ ਅਕਾਲ ਪੁਰਖ ਪਰਮੇਸ਼ਰ ਦੀ ਇਬਾਦਤ ਕਰਦਿਆਂ ਜਿਨ੍ਹਾਂ ਨੇ ਸਵਾਸਾਂ ਨੂੰ ਵੀ ਜਿੱਤ ਲਿਆ ਸੀ,
ਇੱਕ ਚਰਨ ਪਰ ਹੋਏ ਕਰ ਠਾਂਡੋ,
ਹੁਣ ਇੱਕ ਪੈਰ ਤੇ ਖੜੇ ਹੋ ਗਏ। ਕਠਿਨ ਭਗਤੀ, ਇੱਕ ਪੈਰ ਤੇ ਖੜੇ ਹੋ ਕੇ ਉਸ ਪ੍ਰਭੂ ਦੀ ਆਰਾਧਨਾ ਕਰਨ ਲੱਗੇ, ਭਗਤੀ ਵਿੱਚ ਜੁੜੇ ਹਨ।
ਪਯੋ ਬਿਟਪ ਨਿਆਈ ਅਤ ਗਾਡੋ,
ਮਾਨੋ ਸਰੀਰ ਇਉਂ ਹੋ ਗਿਆ, ਇਸ ਅਵਸਥਾ ਸਰੀਰ ਦੇ ਇਸ ਤਰ੍ਹਾਂ ਹੋ ਗਈ ਜਿਵੇਂ ਸੁੱਕਾ ਬ੍ਰਿਸ਼ ਜੰਗਲ ਦੇ ਵਿੱਚ ਖੜਾ ਹੋਵੇ, ਉਹ ਹਿਲਦਾ ਜੁਲਦਾ ਨਹੀਂ। ਹੁਣ ਸਰੀਰ ਇੱਕ ਲੱਤ ਦੇ ਭਾਰ ਤੇ ਖੜੇ ਪਰਮੇਸ਼ਰ ਦੀ ਭਗਤੀ ਕਰਦੇ ਨੇ, ਬਿਨਾਂ ਹਿੱਲਣ ਜੁਲਣ ਤੋਂ ਸਰੀਰ ਹਿਲਦਾ ਜੁਲਦਾ ਨਹੀਂ। ਸੁੱਕੇ ਬ੍ਰਿਸ਼ ਦੀ, ਸੁੱਕੇ ਰੁੱਖ ਦੀ ਨਿਆਈ ਜੰਗਲ ਦੇ ਵਿੱਚ ਖੜੇ ਭਗਤੀ ਕਰ ਰਹੇ ਹਨ।
ਸਭ ਦਿਸ਼ ਤੇ ਮਨ ਰੋਕਣ ਕੀਨੋ,
ਸਾਰੀਆਂ ਦਿਸ਼ਾਵਾਂ ਦੇ ਵਿੱਚ ਜਾਣ ਤੋਂ ਮਨ ਨੂੰ ਰੋਕ ਲਿਆ, ਮਨ ਨੂੰ ਕਾਬੂ ਵਿੱਚ ਕੀਤਾ ਹੈ।
ਸ਼੍ਰੀ ਕਰਤਾਰ ਚਰਨ ਮੈਂ ਦੀਨੋ,
ਇਸ ਪ੍ਰਕਾਰ ਦੇ ਨਾਲ ਸ਼੍ਰੀ ਕਰਤਾਰ, ਉਸ ਕਰਤਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨ ਹਿਰਦੇ ਵਿੱਚ ਵਸਾਏ ਹਨ। ਮਨ ਦੇ ਅੰਦਰ, ਹਿਰਦੇ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰਨ ਕੀਤਾ ਹੋਇਆ ਇਬਾਦਤ ਕਰ ਰਹੇ ਹਨ।
ਜੋ ਮੈਂ ਦਾਦਿਕ ਬੌਰ ਪ੍ਰਧਾਨਾ,
ਜੋ ਇਸ ਪ੍ਰਕਿਰਤੀ ਦਾ, ਮਹੱਤਵ ਦਾ ਜੋ ਪ੍ਰਧਾਨ ਹੈ, ਮਾਲਕ ਹੈ, ਸਾਰੇ ਜਗਤ ਦੇ ਮੂਲ ਦਾ ਕਾਰਨ ਅਕਾਲ ਪੁਰਖ ਪਰਮੇਸ਼ਰ ਹੈ।
ਸਭ ਕੋ ਹੈ ਆਧਾਰ ਭਗਵਾਨਾ,
ਸਾਰਿਆਂ ਨੂੰ ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਹੈ। ਸਾਰੇ ਜਗਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਹੈ, ਜਿਹੜਾ ਸਾਰੇ ਜਗਤ ਦਾ ਮੂਲ ਹੈ।
ਤੈ ਕੋ ਧਿਆਨ ਅਡੋਲ ਸੋ ਧਾਰਕੈ,
ਉਸ ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਸਾਰੇ ਜਗਤ ਦਾ ਮੂਲ ਹੈ, ਸਾਰੇ ਜਗਤ ਦਾ ਆਸਰਾ ਹੈ, ਬੜੇ ਅਡੋਲ ਚਿੱਤ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਧਾਰਨ ਕੀਤਾ ਹੋਇਆ ਹੈ।
ਰਹਿਓ ਠਾਂਡੇ ਔਰ ਦ੍ਰਿੜਤਾ ਕਰਕੇ,
ਰਹਿਓ ਠਾਂਡ ਖੜੇ ਹੋ ਕੇ ਬੜੇ ਮਨ ਦੇ ਅੰਦਰ ਦ੍ਰਿੜਤਾ ਧਾਰਨ ਕਰਕੇ ਭਗਤੀ ਕਰ ਰਹੇ ਹਨ।
ਰੋਕ ਸਵਾਸ ਜਬ ਕੀਏ ਅਸ ਕਰਨੀ,
ਸਵਾਸਾਂ ਨੂੰ ਰੋਕ ਕਰਕੇ ਇਸ ਪ੍ਰਕਾਰ ਦੇ ਨਾਲ ਜਦੋਂ ਪਰਮੇਸ਼ਰ ਦੀ ਇਬਾਦਤ ਕਰਦੇ ਹਨ,
ਡਗਮਗ ਡੋਲ ਗਈ ਸਭ ਧਰਨੀ,
ਤੇ ਜਦੋਂ ਸਵਾਸ ਰੋਕ ਲਏ, ਸਵਾਸ ਰੋਕ ਕੇ ਹੁਣ ਅਡੋਲ ਅਵਸਥਾ ਦੇ ਵਿੱਚ ਪਰਮੇਸ਼ਰ ਦਾ ਧਿਆਨ ਧਰਿਆ ਹੋਇਆ ਤੇ ਇਬਾਦਤ ਵਿੱਚ ਜੁੜੇ ਹੋਏ ਨੇ, ਇੱਧਰ ਸਵਾਸ ਰੁਕੇ ਹੋਏ ਨੇ ਤੇ ਜਿਹੜੇ ਧਰਤੇ ਸੀ ਇਹ ਡੋਲ ਗਈ ਹੈ।
ਸਭ ਕੇ ਸਵਾਸ ਰੁਕੇ ਤੈ ਕਾਲਾ,
ਉਸ ਵਕਤ ਉਸ ਸਮੇਂ ਜਿਸ ਸਮੇਂ ਦੇ ਅੰਦਰ ਆਪਣੇ ਸਵਾਸਾਂ ਨੂੰ ਰੋਕ ਕੇ, ਸਵਾਸਾਂ ਤੇ ਜਿੱਤ ਪਾ ਕੇ, ਕਾਬੂ ਕਰਕੇ ਪਰਮੇਸ਼ਰ ਦੀ ਇਬਾਦਤ ਵਿੱਚ ਜੁੜੇ, ਉਸ ਸਮੇਂ ਦੇ ਵਿੱਚ ਮਾਨੋ ਸਾਰਿਆਂ ਦੇ ਸਵਾਸ ਰੁਕ ਗਏ ਹੋਣ, ਧਰਤੀ ਡਾਵਾਂ ਡੋਲ ਹੋ ਗਈ।
ਜਗ ਮੈਂ ਖਰ ਭਰ ਪਰਿਓ ਬਿਸਾਲਾ,
ਜਗਤ ਦੇ ਵਿੱਚ ਚਾਰੇ ਪਾਸੇ ਘਬਰਾਹਟ ਪੈਦਾ ਹੋ ਗਈ, ਚਾਰੇ ਪਾਸੇ ਰੌਲਾ ਪੈ ਗਿਆ, ਘਬਰਾਹਟ ਜਿਹੜੀ ਸੀ ਉਹ ਸਾਰੇ ਪਾਸੇ ਹੋ ਗਈ ਹੈ।
ਤੈ ਚਿਨ ਅਮਰ ਗਏ ਹਰ ਸ਼ਰਨਾ,
ਉਸੇ ਵਕਤ ਉਸੇ ਘੜੀ ਉਸੇ ਸਮੇਂ ਜਿੰਨੇ ਵੀ ਦੇਵਤੇ ਸਨ ਉਹ ਵਿਸ਼ਨੂੰ ਜੀ ਦੇ ਕੋਲ ਚੱਲ ਕੇ ਗਏ।
ਇੱਕ ਮਨ ਹੋਏ ਬਹੁ ਬਿਦ ਜਸ ਵਰਨਾ,
ਇੱਕ ਮਨ ਹੋ ਕੇ ਸਾਰਿਆਂ ਨੇ ਵਿਸ਼ਨੂੰ ਦਾ ਜਸ ਵਰਣਨ ਕੀਤਾ ਹੈ।
ਹੇ ਈਸ਼ਵਰ ਕਿਉਂ ਰੁਕ ਗਏ ਸਵਾਸਾ,
ਕਹਿਣ ਲੱਗੇ ਹੇ ਈਸ਼ਵਰ, ਵਿਸ਼ਨੂੰ ਨੂੰ ਬੇਨਤੀ ਕਰਨ ਲੱਗੇ ਕਿ ਇਹ ਕੈਸਾ ਸਮਾਂ ਬਣਿਆ, ਕੀ ਕਾਰਨ ਬਣਿਆ ਕਿ ਸਾਰਿਆਂ ਦੇ ਸਵਾਸ ਜਿਹੜੇ ਨੇ ਉਹ ਰੁਕ ਗਏ ਨੇ, ਇਹ ਸਵਾਰਿਆਂ ਦੇ ਸਵਾਸ ਰੁਕਣ ਦਾ ਕੀ ਕਾਰਨ ਹੈ।
ਦੁਖਿਓ ਜਗਤ ਤੀਜੇ ਸੁਖ ਰਾਸਾ,
ਜੇ ਜਗਤ ਵਿੱਚ ਕੋਈ ਦੁੱਖ ਹੈ, ਕੋਈ ਜਗਤ ਦੁੱਖ ਪੀੜਾ ਮਹਿਸੂਸ ਕਰ ਰਿਹਾ ਤਾਂ ਤੁਸੀਂ ਆਪ ਕਿਰਪਾ ਕਰਕੇ ਸੁਖ ਦੇਣਾ ਕਰੋ।
ਸ਼੍ਰੀ ਭਗਵੰਤ ਕਈ ਤਬ ਬਾਣੀ।
ਉਸ ਵਕਤ ਜਦੋਂ ਇਸ ਪ੍ਰਕਾਰ ਦੇ ਨਾਲ ਬੇਨਤੀ ਕੀਤੀ ਤਾਂ ਉਸ ਵਕਤ ਵਿਸ਼ਨੂੰ ਜੀ ਬੋਲੇ, ਕਹਿਣ ਲੱਗੇ,
ਮਤ ਭੈ ਕਰੋ ਹੋਏ ਦੁੱਖ ਹਾਨੀ।
ਕਹਿਣ ਲੱਗੇ, ਤੁਸੀਂ ਮਨ ਵਿੱਚ ਕੋਈ ਭੈ ਧਾਰਨ ਨਾ ਕਰੋ। ਦੇਵਤਿਆਂ ਨੂੰ ਹੌਸਲਾ ਦਿੱਤਾ, ਕਹਿਣ ਲੱਗੇ, ਮਨ ਵਿੱਚ ਕੋਈ ਭੈ ਨਾ ਮੰਨੋ। ਇਹ ਜਿਹੜਾ ਦੁੱਖ ਆਇਆ, ਘੜੀ ਦੁੱਖ ਦੀ ਬਣੀ ਹੈ, ਇਹ ਖਤਮ ਹੋ ਜਾਵੇਗੀ, ਇਹ ਦੁੱਖ ਨਾਸ ਹੋ ਜਾਵੇਗਾ।
ਬਾਲ ਭਗਤ ਮਮ ਅਤ ਹਠ ਧਾਰੀ।
ਇੱਕ ਬਾਲ ਅਵਸਥਾ ਦਾ ਮੇਰਾ ਭਗਤ ਹੈ ਜਿਹੜਾ ਬੜਾ ਹੱਠ ਧਾਰਨ ਕਰਕੇ, ਬੜਾ ਦ੍ਰਿੜ ਜਿਹੜਾ ਹੈ ਇਰਾਦਾ ਲੈ ਕੇ ਮੇਰੀ ਭਗਤੀ ਦੇ ਵਿੱਚ ਲੱਗਾ, ਬਾਲ ਅਵਸਥਾ ਦੇ ਵਿੱਚ ਭਗਤੀ ਕਰ ਰਿਹਾ ਹੈ।
ਕੀਨ ਦੁਰਾ ਸਦ ਤਪ ਜੈ ਪਾਰੀ।
ਇਹਨੇ ਬਹੁਤ ਕਠਿਨ ਭਗਤੀ ਜਿਹੜੇ ਕਰਨ ਦੇ ਵਿੱਚ ਲੱਗਾ ਹੋਇਆ ਹੈ।
ਅਬ ਮੈਂ ਜਾਉ ਤਾਹੀ ਕੇ ਪਾਸਾ।
ਹੁਣ ਮੈਨੂੰ ਆਪ ਉਹਦੇ ਕੋਲ ਚੱਲ ਕੇ ਜਾਣਾ ਪਵੇਗਾ ਜਿਹੜਾ ਮੇਰਾ ਧਿਆਨ ਧਰ ਕੇ ਉਹ ਭਗਤੀ ਕਰ ਰਿਹਾ, ਬੜੀ ਕਠਿਨ ਤਪੱਸਿਆ ਕਰ ਰਿਹਾ ਹੈ, ਉਹਦੇ ਕੋਲ ਮੈਂ ਆਪ ਹੁਣ ਚੱਲ ਕੇ ਜਾਵਾਂਗਾ।
ਸਭ ਕੋ ਝੂਟੇ ਰੋਕਨ ਸਵਾਸਾ।
ਜਦੋਂ ਮੈਂ ਆਪ ਚੱਲ ਕੇ ਉਹਦੇ ਕੋਲ ਜਾਵਾਂਗਾ, ਜਿਹੜਾ ਸਵਾਸ ਰੋਕ ਕੇ ਜਿਹੜਾ ਮੇਰੀ ਭਗਤੀ ਕਰ ਰਿਹਾ, ਇਬਾਦਤ ਕਰ ਰਿਹਾ, ਮੇਰੇ ਜਾਣ ਦੇ ਨਾਲ ਫਿਰ ਸਾਰਿਆਂ ਦੇ ਰੁਕੇ ਹੋਏ ਜਿਹੜੇ ਸਵਾਸ ਹਨ ਉਹ ਚੱਲ ਪੈਣਗੇ।
ਸੁਨੇ ਮ ਬਾਣੀ ਅਮਰ ਪਦਾਰੇ।
ਇਸ ਤਰ੍ਹਾਂ ਦੇ ਨਾਲ ਸਾਰਿਆਂ ਨੇ ਬਾਣੀ ਸੁਣੀ ਹੈ ਤੇ ਵਿਸ਼ਨੂੰ ਜੀ ਗਰੁੜ ਤੇ ਚੜ ਕੇ ਜਿਹੜਾ ਹੈ ਆਪਣੇ ਸਵਾਰ ਹੋ ਕੇ ਚੱਲੇ ਹਨ।
ਜੈ ਤੈ ਤਿਨਕੇ ਹੁਤੇ ਬਸਾਰੇ।
ਜਿੱਥੇ ਉਹਨਾਂ ਦੇ ਵਸਾਏ ਹੋਏ ਭਗਤੀ ਦੇ ਵਿੱਚ ਜੁੜੇ ਹੋਏ ਹਨ।
ਸ਼੍ਰੀ ਭਗਵੰਤ ਚੜੇ ਉਰਗਾਰੀ।
ਇਸ ਪ੍ਰਕਾਰ ਦੇ ਨਾਲ ਜਿਹੜਾ ਹੈ ਸਵਾਰ ਹੋ ਕਰਕੇ ਉਸ ਸਥਾਨ ਤੇ ਵਿਸ਼ਨੂੰ ਜੀ ਪਹੁੰਚੇ ਹਨ।
ਆਏ ਜਹਾਂ ਕਰੇ ਤਪ ਭਾਰੀ।
ਉੱਥੇ ਪਹੁੰਚੇ ਜਿੱਥੇ ਧਰੂ ਜੀ ਭਾਰੀ ਤਪ ਕਰ ਰਹੇ ਨੇ, ਕਠਿਨ ਤਪੱਸਿਆ ਸਾਧ ਰਹੇ ਨੇ, ਭਾਰੀ ਤਪ ਸਾਧਨਾ ਕਰ ਰਹੇ, ਉਸ ਸਥਾਨ ਤੇ ਆ ਕੇ ਪਹੁੰਚੇ ਹਨ।
ਮਨ ਇੰਦਰੀ ਕਰ ਅਚਲ ਸਮਾਧੀ।
ਤੇ ਮਨ ਇੰਦਰੀਆਂ ਨੂੰ ਜਿਨ੍ਹਾਂ ਨੇ ਵਸ ਵਿੱਚ ਕੀਤਾ, ਜਿਹੜੇ ਅਚਲ ਸਮਾਧੀ ਦੇ ਵਿੱਚ ਲੀਨ ਹਨ।
ਕੇਵਲ ਕੇਸ਼ਵ ਚਰਨ ਆਰਾਧੀ।
ਕੇਵਲ ਕੇਸ਼ਵ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਕੇ ਆਰਾਧਨਾ ਕਰ ਰਹੇ ਹਨ।
ਹਿਰਦੇ ਸਰੂਪ ਵਸਾਏ ਅਨੂਪਾ।
ਉਪਮਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਵਰੂਪ ਹੈ, ਉਹਨੂੰ ਹਿਰਦੇ ਵਿੱਚ ਧਾਰਨ ਕੀਤਾ ਹੋਇਆ ਹੈ।
ਨਹੀਂ ਵੈਰ ਕੋ ਪਿਖੇ ਸਰੂਪਾ।
ਵਾਹਿਗੁਰੂ ਪਰਮੇਸ਼ਰ ਦੇ ਸਵਰੂਪ ਤੋਂ ਬਿਨਾਂ ਹੋਰ ਦੂਜੇ ਦਾ ਕੋਈ ਧਿਆਨ ਖਿਆਲ ਵੀ ਮਨ ਵਿੱਚ ਨਹੀਂ ਆਉਂਦਾ, ਐਸਾ ਉਸ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਧਰ ਕੇ ਜਿਹੜੀ ਕਠਿਨ ਤਪੱਸਿਆ ਸਾਧ ਰਹੇ, ਜਿੱਥੇ ਬੈਠ ਕੇ ਧਰੂ ਜੀ ਭਗਤੀ ਕਰ ਰਹੇ ਸਨ।
ਜਬ ਸ਼੍ਰੀ ਹਰ ਕੀਏ ਅੰਤਰ ਧਿਆਨੇ।
ਜਦੋਂ ਅੰਤਰ ਧਿਆਨ ਹੋਏ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਧਰ ਕੇ ਬੈਠੇ ਸਨ ਤੇ ਵਿਸ਼ਨੂੰ ਜੀ ਪਹੁੰਚੇ ਨੇ, ਤੇ ਜਿਹੜਾ ਧਰੂ ਜੀ ਦਾ ਧਿਆਨ ਸੀ ਅੰਦਰ ਦਾ ਉਹ ਦੂਰ ਕਰ ਦਿੱਤਾ, ਜਿਹੜਾ ਧਿਆਨ ਹਿਰਦੇ ਵਿੱਚ ਮੂਰਤ ਵਸਾਈ ਹੋਈ ਸੀ ਪਰਮੇਸ਼ਰ ਦੇ, ਉਹ ਵਸਾ ਕਰਕੇ ਧਿਆਨ ਧਰ ਕੇ ਭਗਤੀ ਵਿੱਚ ਜੁੜੇ ਸਨ, ਉਹ ਧਿਆਨ ਜਿਹੜਾ ਦੂਰ ਕਰ ਦਿੱਤਾ।
ਤਬ ਪੰਕਜ ਸੇ ਨੈਣ ਖੁਲਾਨੇ।
ਤਾਂ ਉਸ ਵਕਤ ਜਿਹੜੇ ਨੈਣ ਮੁੰਦੇ ਹੋਏ ਸਨ, ਉਹ ਬੰਦ ਨੇਤਰ ਸਨ, ਮੁੰਦੇ ਹੋਏ ਨੈਣ ਖੁੱਲੇ ਨੇ, ਜਦੋਂ ਅੰਦਰੋਂ ਧਿਆਨ ਹਟਿਆ ਤੇ ਬੰਦ ਹੋਏ ਨੇਤਰ ਜਿਹੜੇ ਮੁੰਦੇ ਹੋਏ ਨੈਣ ਖੁੱਲੇ ਹਨ।
ਸੋ ਸਰੂਪ ਟਿਗ ਬਾਹਿਰ ਦੇਖਾ।
ਤੇ ਜਿਹੜਾ ਸਰੂਪ ਹਿਰਦੇ ਦੇ ਅੰਦਰ ਧਾਰਨ ਕੀਤਾ ਸੀ, ਇਬਾਦਤ ਕਰ ਰਹੇ ਸਨ, ਭਗਤੀ ਕਰ ਰਹੇ ਸਨ, ਸਰੂਪ ਨੂੰ ਹਿਰਦੇ ਵਿੱਚ ਵਸਾ ਕੇ, ਤੇ ਜਦੋਂ ਹਿਰਦੇ ਵਿੱਚ ਉਹ ਸਰੂਪ ਦੂਰ ਹੋਇਆ, ਧਿਆਨ ਖੁੱਲਿਆ, ਨੇਤਰ ਖੁੱਲੇ ਨੇ, ਤੇ ਖੁੱਲੇ ਨੇਤਰਾਂ ਦੇ ਨਾਲ ਉਹੀ ਸਵਰੂਪ ਆਪਣੇ ਸਾਹਮਣੇ ਉਹਨਾਂ ਨੇ ਧਰਤੀ ਤੇ ਜਿਹੜਾ ਹੈ ਉਹ ਵੇਖਣਾ ਕੀਤਾ ਹੈ।
ਪਰੇ ਉਹ ਦੰਡਵਤ ਪ੍ਰੇਮ ਵਿਸ਼ੇਖਾ।
ਇਸ ਪ੍ਰਕਾਰ ਦੇ ਨਾਲ ਲੰਮੇ ਪੈ ਕੇ ਦੰਡਵਤ ਡੰਡੌਤ ਜਿਹੜੀ ਹੈ ਉਹ ਕਰਨਾ ਕੀਤੀ ਹੈ ਧਰੂ ਜੀ ਨੇ, ਤੇ ਇਸ ਪ੍ਰਕਾਰ ਦੇ ਨਾਲ ਹੁਣ ਜਿਹੜਾ ਧਿਆਨ ਧਰ ਕੇ ਪਰਮੇਸ਼ਰ ਦੀ ਇਬਾਦਤ ਵਿੱਚ ਜੁੜੇ ਨੇ ਉਹ ਹੁਣ ਵਿਸ਼ਨੂੰ ਜੀ ਪਹੁੰਚੇ ਨੇ। ਕਿਵੇਂ ਬਖਸ਼ਿਸ਼ ਰਹਿਮਤ ਕਰਦੇ ਨੇ ਆਪ ਜੀ ਅਗਲੇ ਪ੍ਰਕਰਣ ਦੇ ਅੰਦਰ ਸਰਵਣ ਕਰੋਗੇ।